ਤੇ ਦੂਸਰਾ ਇਹਦੇ ਵਿੱਚ ਗੁਰਮੁਖਾਂ ਜਦੋਂ ਦਰਜ ਕੀਤਾ ਤੇ ਕਿੰਨੇ ਭਾਵ ਪੂਰਥ ਇਹ ਅੱਖਰ ਸ਼ਬਦ ਵਰਤੇ ਨੇ, ਜਿੱਥੇ ਦਸਾਂ ਪਾਤਸ਼ਾਹੀਆਂ ਦੀ ਜੋਤ ਉੱਥੇ ਨਾਲ ਕੇ ਪਾਠ ਦੀਦਾਰ, ਦੋ ਸ਼ਬਦ ਇਹ ਨੇ। ਪਾਠ ਦੀਦਾਰ ਤੋਂ ਅੱਗੇ ਇੱਕ ਸ਼ਬਦ ਆਉਂਦਾ ਧਿਆਨ ਧਰ ਕੇ, ਤੇ ਉਸ ਤੋਂ ਅੱਗੇ ਸ਼ਬਦ ਵਰਤਨੇ ਬੋਲੋ ਜੀ ਵਾਹਿਗੁਰੂ। ਯਤਨ ਕੀਤਾ ਕੇਵਲ ਆਪ ਨਾਲ ਅੱਜ ਸਾਂਝ ਪਾਣੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਇੱਕ ਹੈ, ਦਸਾਂ ਪਾਤਸ਼ਾਹੀਆਂ ਤੋਂ ਬਾਅਦ ਸਿੱਖ ਦੀ ਅਗਵਾਈ ਲਈ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਜਿਹੜੇ ਦੰਭ ਪਖੰਡ ਕਰਕੇ ਆਪਣੇ ਦਾਅਵੇ ਪੇਸ਼ ਕਰੀ ਜਾ ਰਹੇ ਨੇ, ਕੋਈ ਗਿਆਰਵਾਂ, ਕੋਈ ਬਾਰਵਾਂ, ਕੋਈ ਹੋਰ ਨਵਾਂ ਇਤਿਹਾਸ ਮਿੱਥ ਸਿਰਜਦੇ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ, ਕਿਉਂਕਿ ਸਿੱਖ ਕੋਲ ਜਦੋਂ ਇਹਨਾਂ ਗੁਰਮੁਖਾਂ ਦੇ ਸਤਿਗੁਰੂ ਦੇ ਪ੍ਰਮਾਣ ਹੋਣਗੇ ਤੇ ਸ਼ਾਇਦ ਮਨੁੱਖ ਕਿਤੇ ਯਕੀਨ ਕਰੇ ਤੇ ਅੰਦਰ ਡੋਲੇ, ਆਓ ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਆਪ ਵਿੱਚ ਵਰਤ ਕੇ, ਪਿਆਰੇ ਸਤਿਗੁਰੂ ਜੀ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਅਸੀਸ ਬਖਸ਼ੋ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਆਧਾਰਿਤ ਜੋਤ ਸ਼ਬਦ ਹਜ਼ੂਰ ਨੇ ਬਾਣੀ ਵਿੱਚ ਬਹੁਤ ਵਾਰੀ ਵਰਤੇ। ਅਰਜ਼ ਕਰ ਰਿਹਾ ਦਸਾਂ ਪਾਤਸ਼ਾਹੀਆਂ ਦੀ ਜੋਤ, ਉੱਥੇ ਸਿਰਫ ਜੋਤ ਸ਼ਬਦ ਦੇ ਆਤਮਕ ਨਹੀਂ, ਜੋਤ ਦਾ ਅਰਥ ਹੀ ਆਤਮਕ ਆਪਣੇ ਆਪ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋਤ ਸ਼ਬਦ ਹਜ਼ੂਰ ਨੇ ਬੇਅੰਤ ਵਾਰੀ ਵਰਤੋਂ ਵਿੱਚ ਲਿਆਂਦਾ, ਤੇ ਜੋਤ ਦੇ ਅਰਥ ਗੁਰਮੁਖਾਂ ਨੇ ਚਾਨਣ ਪ੍ਰਗਾਸ਼ ਵੀ ਕੀਤੇ ਨੇ, ਜੋਤ ਦਾ ਅਰਥ ਸਵੈ ਸਵਰੂਪ ਵੀ ਕੀਤਾ ਹੈ, ਤੇ ਜੋਤ ਦਾ ਅਰਥ ਆਪਾਂ ਜੀਵ ਆਤਮਾ ਵੀ ਕਰਨੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਆਪਾਂ ਸ਼ਬਦ ਪੜ੍ਹਦੇ ਹਾਂ, ਇਹ ਸਰੀਰਾਂ ਮੇਰਿਆ ਹਰ ਤੁਨ ਮੈਂ ਜੋਤ ਰੱਖੀ, ਉੱਥੇ ਸ਼ਬਦ ਆਪਾਂ ਜੋਤ ਵਰਤਨੇ। ਜੋਤ ਦਾ ਅਰਥ ਉੱਥੇ ਜੀਵ ਆਤਮਾ ਤੇਰੇ ਅੰਦਰ ਜੋਤ ਚੁਕਾ ਦਿੱਤੀ, ਤੇ ਇਹ ਗੱਲ ਕਰਦਿਆਂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ, ਤੂੰ ਪਰਮੇਸ਼ਵਰ ਦੀ ਅੰਸ਼ ਹੈ। ਉੱਥੇ ਜੋਤ ਸਵਰੂਪ ਦਾ ਅਰਥ ਹੈ ਪਰਮੇਸ਼ਵਰ ਦੀ ਅੰਸ਼। ਇੱਥੇ ਕਹਿ ਰਹੇ ਨੇ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਦ ਮੈਂ ਆਇਆ, ਤੇ ਇਹ ਬਚਨ ਗੁਰੂ ਅਮਰਦਾਸ ਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗਮਾ। ਜੋਤ ਦਾ ਅਰਥ ਅਕਲ ਵੀ ਦਿੱਤਾ ਹੈ, ਪ੍ਰਗਤੀ ਜੋਤ ਉਹਦਾ ਅਰਥ ਵੀ ਕਰਦੇ ਨੇ ਬੁੱਧੀ। ਖੈਰ ਜਿਹੜਾ ਆਪਾਂ ਅਰਜ਼ ਕਰਨੀ, ਜੋਤ ਦਾ ਸੰਬੰਧ ਜਿਹੜਾ ਉਹ ਪ੍ਰਕਾਸ਼ ਦੇ ਨਾਲ, ਜੋਤ ਦਾ ਕੰਮ ਹੀ ਪ੍ਰਕਾਸ਼ ਬਖੇਰਨਾ ਚਾਨਣ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਹਿਬ ਨੇ ਗੁਰੂ ਲਈ ਸ਼ਬਦ ਜੋਤ ਤੇ ਦੀਪਕ ਤੇ ਦੀਵਾ ਤਿੰਨੇ ਵਰਤੇ। ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ, ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਹਜ਼ੂਰ ਨੇ ਗੁਰੂ ਲਈ ਸ਼ਬਦ ਜੋਤ ਵੀ ਵਰਤਿਆ, ਦੀਪਕ ਵੀ ਵਰਤਿਆ, ਦੀਵਾ ਵੀ ਵਰਤਿਆ ਹੈ, ਉਹਨਾਂ ਦੇ ਆਧਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਕਿ ਦੀਵੇ ਦਾ ਕੰਮ ਹੈ ਰੋਸ਼ਨੀ ਦੇਣਾ, ਪ੍ਰਕਾਸ਼ ਬਖੇਰਨਾ, ਦੀਵਾ ਦੀਪਕ ਜੋਤ ਅੰਧਕਾਰ ਨੂੰ ਖਤਮ ਕਰ ਦੀਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਮਨੁੱਖ ਚੇਤੇ ਰੱਖੀ, ਤੈਨੂੰ ਵੀ ਇੱਕ ਪ੍ਰਕਾਸ਼ ਦੀ, ਦੀਪਕ ਦੀ, ਜੋਤ ਦੀ ਜ਼ਰੂਰਤ ਹੈ। ਅੰਦਰ ਤੇਰੇ ਪਰਮੇਸ਼ਵਰ ਦੀ ਜੋਤ ਹੈ, ਅੰਦਰ ਤੇਰੇ ਪਰਮੇਸ਼ਵਰ ਦੇ ਨਾਮ ਦੇ ਖਜ਼ਾਨੇ ਪਏ ਨੇ, ਪਰ ਅੰਧਕਾਰ ਹੋਣ ਕਰਕੇ ਉਸ ਖਜ਼ਾਨੇ ਤੱਕ ਤੇਰੀ ਪਹੁੰਚ ਨਹੀਂ। ਜੇ ਉੱਥੋਂ ਤੱਕ ਪਹੁੰਚਣਾ ਚਾਹੁੰਦੇ ਤੇ ਫਿਰ ਗੁਰੂ ਦੇ ਕੋਲੋਂ ਅੰਦਰ ਦੀ ਜੋਤ ਅੰਦਰ ਦਾ ਦੀਵਾ ਬਲਵਾ ਲਈ ਤੇ ਜਦੋਂ ਅੰਦਰ ਦਾ ਦੀਪਕ ਬਲ ਗਿਆ ਤੇ ਉਸੇ ਘਰ ਦੇ ਵਿੱਚ ਤੈਨੂੰ ਖਜ਼ਾਨੇ ਦੀ ਪ੍ਰਾਪਤੀ ਹੋਈ। ਸਿਰਫ ਪਹਿਲਾਂ ਦੀਵੇ ਸ਼ਬਦ ਤੇ ਜੋਤ ਸੰਬੰਧੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਪੜ੍ਹੋ ਕਬੀਰ ਸਾਹਿਬ ਦਾ ਸ਼ਬਦ ਆਰੰਭ ਹੁੰਦਾ ਕਿਆ ਪੜ੍ਹੀ ਹੈ ਕਿਆ ਗੁਣੀ ਹੈ ਗੁਣੀਆਂ ਦਾ ਅਰਥ ਹੈ ਵਿਚਾਰਨ ਕੀ ਤੇਰੀ ਪੜ੍ਹਾਈ ਤੇ ਕੀ ਉਸ ਪੜ੍ਹੇ ਹੋਏ ਦੀ ਤੂੰ ਵਿਚਾਰ ਕਰਨੇ ਕਿਆ ਪੜ੍ਹੀ ਹੈ ਕਿਆ ਗੁਣੀਆਂ ਹੈ ਕਿਆ ਵੇਦ ਪੁਰਾਣਾ ਸੁਣੀਆਂ ਹੈ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਾਵਾਰਾ ਕਿਆ ਸੋਚੈ ਬਾਰੰਗ ਬਾਰਾ ਇੱਥੇ ਜੋਤ ਦੀ ਗੱਲ ਕੀਤੀ ਕਹਿਣ ਲੱਗੇ ਤੇਰੇ ਅੰਦਰ ਅੰਧਕਾਰ ਹੈ ਤੇ ਕਹਿੰਦੇ ਅੰਧਿਆਰ ਹੈ ਦੀਪਕ ਚਾਹੀਏ ਹਨੇਰੇ ਵਿੱਚ ਜੇ ਤੂੰ ਕੁਝ ਲੱਭਣਾ ਚਾਹੁੰਦਾ ਹਨੇਰੇ ਵਿੱਚ ਜੋਤ ਹੋਣੀ ਦੀਵਾ ਹੋਣਾ ਅੱਧ ਜ਼ਰੂਰੀ ਏ ਜੇ ਦੀਵਾ ਨਹੀਂ ਪ੍ਰਕਾਸ਼ ਨਹੀਂ ਤੇ ਅੰਧਕਾਰ ਵਿੱਚ ਪਏ ਕੋਈ ਖਜ਼ਾਨੇ ਤੱਕ ਤੇਰੀ ਪਹੁੰਚ ਨਹੀਂ ਹੋ ਸਕੇਗੀ ਅੰਧਿਆਰ ਹੈ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈ ਹੈ ਕਹਿੰਦੇ ਨੇ ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ ਦੋ ਬਚਨ ਕਹਿ ਕਹਿੰਦੇ ਨੇ ਪਹਿਲਾਂ ਹਨੇਰੇ ਵਿੱਚ ਦੀਵਾ ਬਾਲ ਤੇ ਜਦੋਂ ਦੀਵਾ ਬਾਲਿਆ ਉਹੀ ਅਗੋਚਰ ਵਸਤੂ ਮੇਰੇ ਮਾਲਕ ਦੀ ਜੋਤ ਨੇ ਉਹਦੇ ਪ੍ਰਕਾਸ਼ ਨੇ ਸਾਡੇ ਹਿਰਦੇ ਦੇ ਵਿੱਚ ਸਾਨੂੰ ਦਿਖਾ ਦਿੱਤੀ ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ ਕਹਿੰਦੇ ਨੇ ਕਹਿ ਕਬੀਰ ਆਪ ਜਾਣਿਆ ਜਦੋਂ ਅੰਦਰ ਜੋਤ ਬਲੀ ਪ੍ਰਕਾਸ਼ ਹੋਇਆ ਕਹਿੰਦੇ ਨੇ ਹੁਣ ਸਮਝ ਪਈ ਏ ਵੀ ਮੇਰੇ ਅੰਦਰ ਕੀ ਖਜ਼ਾਨਾ ਇਸ ਤੋਂ ਪਹਿਲਾਂ ਕੇਵਲ ਗੱਲਾਂ ਹੀ ਕਰਦਾ ਸਾਂ ਅੰਦਰ ਦੀ ਸੂਝ ਨਹੀਂ ਸੀ ਕਹਿ ਕਬੀਰ ਅੱਧ ਜਾਣਿਆ ਕਹਿੰਦੇ ਨੇ ਜਦ ਜਾਣਿਆ ਤੋ ਮਨ ਮਾਨਿਆ ਕਹਿੰਦੇ ਨੇ ਜਦੋਂ ਅੰਦਰ ਕਿਸੇ ਦੇ ਦੀਵਾ ਬਲ ਜਾਏ ਬਾਹਰ ਜੋ ਮਰਜ਼ੀ ਦੁਨੀਆ ਕਹਿ ਉਹ ਫਿਰ ਕਹਿੰਦੇ ਨੇ ਕਹਿ ਕਬੀਰ ਅੱਧ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੈ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ ਖਾਸ ਕਰਕੇ ਦੀਵੇ ਸੰਬੰਧੀ ਇੱਥੇ ਕਹਿ ਦਿੱਤਾ ਕਬੀਰ ਸਾਹਿਬ ਨੇ ਕਿ ਅੰਧਿਆਰ ਹੈ ਦੀਪਕ ਚਾਹੀਏ ਜਾਂ ਕਹਿ ਦਿੱਤਾ ਤੂੰ ਜੇ ਲੱਭਣਾ ਤੇ ਅੰਦਰ ਪ੍ਰਕਾਸ਼ ਕਰ ਤੇ ਗੁਰੂ ਨਾਨਕ ਸਾਹਿਬ ਦੇ ਉਸ ਸ਼ਬਦ ਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ ਪਹਿਲੀ ਰਹਾਉ ਦੀ ਤੁਕ ਵਿੱਚ ਮੇਰੀ ਸੱਚੀ ਸਰਕਾਰ ਨੇ ਸਵਾਲ ਕੀਤਾ ਤੇ ਦੂਸਰੇ ਰਹਾਉ ਦਾ ਜਿਹੜਾ ਬਚਨ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਇਸ ਸ਼ਬਦ ਦੀ ਰਹਾਉ ਦੀ ਪਹਿਲੀ ਤੁਕ ਹੈ ਕਬੀਰ ਸਾਹਿਬ ਕਹਿੰਦੇ ਨੇ ਦੀਵਾ ਬਲਣਾ ਚਾਹੀਦਾ ਤੇ ਪੁੱਛੀਏ ਸਤਿਗੁਰੂ ਇਹ ਦੀਵਾ ਇਹ ਜੋਤ ਇਹ ਪ੍ਰਕਾਸ਼ ਹੋਵੇ ਕਿਵੇਂ ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਲਿਆ ਕਦੀ ਤੇਲ ਤੋਂ ਬਿਨਾਂ ਵੀ ਦੀਵੇ ਬਲਦੇ ਦੇਖੇ ਤੂੰ ਦੀਵਾ ਬਲਣ ਦੀ ਗੱਲ ਤਾਂ ਕਰਨੇ ਸ਼ਬਦ ਆਉਂਦਾ ਬਿਨ ਤੇਲ ਦੀਵਾ ਕਿਉਂ ਜਲੈ ਸਿਰਫ ਇੱਕੋ ਤੋਕੇ ਅੱਗੇ ਵੀ ਰਹਾਓ ਇਹਦਾ ਅਰਥ ਸੱਜਣਾ ਜੇ ਤੂੰ ਅੰਧਕਾਰ ਨੂੰ ਦੂਰ ਕਰਨਾ ਚਾਹੁੰਦਾ ਤੇਲ ਤੋਂ ਬਿਨਾਂ ਕਦੀ ਦੀਵਾ ਨਹੀਂ ਬਲ ਸਕਦਾ ਤੇ ਸਤਿਗੁਰੂ ਫਿਰ ਆਪ ਕਿਰਪਾ ਕਰਕੇ ਜਨਾਓ ਕਿ ਅੰਦਰ ਦੀਵਾ ਕਿਵੇਂ ਬਲੇ ਆਉਣਾ ਇਹਦੇ ਤੇ ਵੀ ਕਿ ਗੁਰੂ ਜੋਤ ਹੈ ਗੁਰੂ ਪ੍ਰਕਾਸ਼ ਹੈ ਸਤਿਗੁਰੂ ਚਾਨਣ ਸਵਰੂਪ ਨੇ ਖਜ਼ੂਰ ਕਹਿ ਰਹੇ ਨੇ ਬਿਨ ਤੇਲ ਦੀਵਾ ਕਿਉਂ ਜਲੇ ਤੇ ਫਿਰ ਅੱਗੇ ਉੱਤਰ ਦਿੰਦੇ ਨੇ ਜੇ ਅੰਦਰ ਚਾਨਣ ਕਰਨਾ ਚਾਹੁੰਦੇ ਪੋਥੀ ਪੁਰਾਣ ਕਮਾਈਏ ਭਉ ਬੱਤੀ ਇੱਕ ਤਨ ਪਾਈਏ ਜਿਹੜੀਆਂ ਤੂੰ ਪੋਥੀਆਂ ਪੜ੍ਹਨੇ ਧਰਮ ਦੇ ਗ੍ਰੰਥ ਪੜ੍ਹਨੇ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਛੱਡੀ ਨਾ ਉਹਨਾਂ ਦੇ ਅਨੁਸਾਰ ਕਮਾਈਏ ਦਰ ਤੇ ਜੀਵਨ ਵੀ ਕਮਾ ਲੈ ਪੋਥੀ ਪੁਰਾਣ ਕਮਾਈਏ ਭਉ ਬੱਤੀ ਇੱਕ ਤਨ ਪਾਈਏ ਕਹਿੰਦੇ ਨੇ ਵਾਹਿਗੁਰੂ ਦੇ ਅਦਬ ਨੂੰ ਬੱਤੀ ਬਣਾ ਕੇ ਪਾ ਸੱਚ ਬੂਝਣ ਆਣ ਜਲਾਈਏ ਜਦੋਂ ਤੇਰੀ ਸਿਮਰਨ ਕਰਕੇ ਗੁਰੂ ਦੀ ਕਿਰਪਾ ਨਾਲ ਮਾਲਕ ਨਾਲ ਡੂੰਘੀ ਡੂੰਘੀ ਸਾਂਝ ਬਣੇਗੀ ਕਹਿਣ ਲੱਗੇ ਸੱਚ ਬੂਝਣ ਆਣ ਜਲਾਈਏ ਇਹ ਤੇਲ ਦੀਵਾ ਇਉਂ ਬਲੈ ਕਰ ਚਾਨਣ ਸਾਹਿਬ ਤਉ ਮਿਲੈ ਤੇ ਸਾਹਿਬ ਕਹਿੰਦੇ ਨੇ ਜਦੋਂ ਇਹ ਦੀਵਾ ਬਲਦਾ ਇੱਕ ਤਨ ਲਾਗੈ ਬਾਣੀਆਂ ਅੰਦਰ ਪ੍ਰਕਾਸ਼ ਹੁੰਦਾ ਹੀ ਕੇਵਲ ਉਹ ਦੇਵੇ ਜਿਹੜੇ ਗੁਰੂ ਕੀ ਬਾਣੀ ਸੁਣਦੇ ਨੇ ਲਾਗੈ ਬਾਣੀਆਂ ਦਰ ਤੇ ਇਹਦੇ ਸਰੀਰ ਨੂੰ ਗੁਰੂ ਕਾ ਉਪਦੇਸ਼ ਲੱਗ ਜਾਏ लगन तो मुराद उन्हूं जिंदगी विच कमाल है। इतन लागे बाणियां सुख होवे सेव कमाणियां, सब दुनिया आवन जानिया विच दुनिया सेव कमाई है, ते जिन्हों चानन हो जाए वो सेवा करके प्रभु की दरगाह भी जांदा है, ते बड़े कोई दीवे जेड़े ने कहो नानक बाह लुड़ाई है, बाह लुड़ाई है दर से अपनी बाह उच्ची करके गए, उन्होंने परमेश्वर की दरगाह विच कोई रोकण वाला नहीं। इहदा मतलब कि अंदर कोई दीवा बलना चाहिए। धन गुरु नानक साहब जी की जोत, उन्होंने जो गुरु शब्द की व्याख्या की, गुरु असी शब्द वरतने, गुरु ग्रंथ साहब गुरु सतगुरु सतगुर शब्द आए, तो असल में गुरमुख विद्वान कहते ने गुरु शब्द जोड़ा ये संस्कृत तो संस्कृत विचों निकले, ये ग्री धातु तो बने, तो गुरु का अर्थ करते ने दो अखरों का सुमेल है, गो ते रू। गो का अर्थ हुंदा हनेरा, ते रू का अर्थ जेड़ा है वह भी चानण ते ज्योति। गुरु का अर्थ है वो जेड़ा तेरे अंदर दे अज्ञानता दे हनेरे नू खत्म कर देवे ते ज्ञान का चानण बाल देवे, उनू गुरु कहिंदे। ताई गुरमुखां ने शब्द वरते ते कहन लगे दसा पातशाहियां दी ए जोत है, गुरु तेरे अंदर दे हनेरे नू खत्म कर दे। कदी इतिहास के पन्नियां वल तकीए कि गुरु दीपक रूप है। धन गुरु हरगोबिंद साहब नू यही अमृत बचन सवाल कीता सी गुरु के सिखा ने, कहिंदे ने दातार अज भी असी तकने हैं कि हर कोई बंदा जिन्हों कुछ मिल गया, थोड़ा बाता कुछ मिलया, उन्हें अपना अडंबर रच लिया, मैं गुरु हाँ सब कुछ मेरे कोल है। साहब जी गुरु किन्नी तरह दे, धन गुरु हरगोबिंद साहब ने उत्थे गुरु शब्द की व्याख्या करदिया क्या कहन लगे, प्यारियो गुरु चार प्रकार दे मिलदे। महाराज वो केड़े? धन गुरु हरगोबिंद साहब कहिंदे ने पहले गुरु नूं क्या जांदा है त्रिगी गुरु, दूसरे गुरु नूं क्या जांदा है बावन चंदन गुरु, तीसरे लिए शब्द वरत्या जांदा है पारस गुरु, ते चौथे लिए जिहड़ा शब्द वरत्या जांदा है वह दीपक गुरु। गुरु जोत स्वरूप है, ते महाराज इन्हां दी व्याख्या ते धन गुरु हरगोबिंद साहब ने जिहड़े वचन कह लगे संखेप विच, कहिंदे चार तरह के गुरु ने, पर भृंगी गुरु वह है जिवें भृंगी कीड़ा खास किस्म के कीड़िया नूं पकड़दा है ते अपने अस्थान ते करेण विच लिया के उन्हां दे मूंह कोल अपनी बोली अपनी आवाज नाल उन्हां नूं कोई सिखाना चाहुंदा है, ते ओ कीड़े जेड़े ने उस भृंगी की आवाज नूं सुन के कुछ दिनों तो बाद ओ जी पीण दी आवाज ओही बोली बोलते ने जेड़ी बोली भृंगी कीड़े दे कोल। धन गुरु हरगोबिंद साहब कहिंदे ने जेड़े भृंगी गुरु ने, कहिंदे ने ओ कुछ कु लोकां नूं जिवें भृंगी कीड़ा खास किस्म दे कीड़िया नूं अपनी बोली दे सकदा है, भृंगी गुरु कुछ कु श्रेणी कुछ वर्णा दे लोकां नूं तां अपना शब्द दे सकदे ने, पर हर एक नूं ओ अपना शब्द दे के अपने वर्गी आवाज जां अपना उपदेश उन्हां नूं धारण नहीं करा सकदे। दूसरा क्या कहन लगे बावन चंदन गुरु, आपां पढ़ने हां कि चंदन दा रुख आम रुखां नूं जिहड़ा है ओह सुगंधी दिंदा है, पर बावन चंदन बारे ये ख्याल किया जांदा है कि पूरा साल नहीं, ये साल विच खास किस्म की रुत आवे ते उहदे विच बावन चंदन जदों अपनी महक बखेरदा है ते नाल दे कुछ कु रुख इहदे वर्गी महक नूं ग्रहण कर लैंदे ने, पर बावन चंदन भी अपने नेड़े उगे कोई वास नूं कदी सुगंधी नहीं दे सकदा। कहन लगे बावन चंदन गुरु ओह ने जेड़े अपने चेले नूं खास रुत विच उपदेश देणगे, खास किस्म की घालना करा के, पर कुछ कु नूं तां अपने वर्गी महक दे देंदे ने, पर चेते रखी वास वर्गा हंकारी आ जाए ते उहदे अंदर कोई तब्दीली नहीं लिया सकदे। तीसरा गुरु है पारस गुरु, कहिंदे ने पारस लोहे नूं तांबे नूं वख वख धातां सिपड़िया उहनां नूं सोना बना सकदा है, उन्हां धातां विच तब्दीली तां पैदा कर सकदा है, पर पारस अंदर इन्नी कु ताकत नहीं कि अपने वर्गा पारस उन्हां नूं बना दे ते अपने वर्गी ताकत दे के कहे कि तुसी मेरी तरह अगां भी पारस पैदा कर सकदे। दीपक गुरु की है, दसा पातशाहियां दी जोत दा भाव की है। साहब गुरु हरगोबिंद साहब कहिंदे ने कि पारस गुरु कुछ कु दा जीवन बदलदा है पर अपने वर्गा नहीं, चंदन महक दिंदा है पर बांस नू नहीं। चेते रखी भृंगी कीड़ा कुछ कीड़िया नू अपना ही आवाज बोली शब्द उपदेश दिंदा है, हर एक नू नहीं। पर दीपक गुरु ओई के जिवें एक दीवा बलदा पे है ते उस बलदे हुए दीवे दे कोल जे किते कोई होर बुझे हुए दीवे आ जान पर उस दीवे ने वितकरा कदी नहीं करना, वो भी बार दस्तूर अपना प्रकाश दिंदा है ते जेड़े बुझे हुए दीवे ओदे कोल आ जान उन्हां नू अपनी रोशनी दे के अपने वर्गा बना लैंदा है। ते फिर एक गल कहिंदा है कि जिओ जा चानण मेरे अंदर सी ओ जोत मैं तेरे अंदर टिका दिती ते तेनू इन्नी कु ताकत दिती है तू अपने वर्गी जोत किसे होर दे अंदर टिका सकदा है। सतगुरु गुरु नानक साहब दीपक गुरु ने गुरमुखां ने एक खिन विचों अर्ज करनी इतिहास विचों इत्थे जिन्हां ने गुरु शब्द दीवे कोलों गुरु जोत दीवे कोलों अंदर दी रोशनी लई मेरे मालक ने इन्नी कु मेहर कीती ओ कईआं होरनां दे अंदर भी नाम दी जोत बाल गई। सिर्फ ये दो उदाहरणां ने इतिहास विचों। आप नूं पता है हजूर सुल्तानपुर की धरती ते ते इत्थे एक देवी नूं पूजन वाला भगीरथ आया सी ते इह केवल दंत कथा जां किसे आम इतिहासकार जां लिखारी की गल नहीं, भाई गुरदास ने भी शब्द वरते ने कि भगीरथ आया वह काली नूं पूजदा पे ते जिद्दन गुरु नानक साहब दे घर विच आया सी कहिंदे ने उस दरबार विच इस ताकत नूं जिन्हूं ये पूजदा सी उन्हों भी झाड़ू लांदिया तकिया ते मन विच एक फुरना आया सी कि मैं तैनू पूजना तू इस दर ते झाड़ू लांदी मैं तकिया अगो उत्तर मिलिया सी भलिया अज तो बाद मेरी पूजा वल तकी ना तू असली टिकाने ते असली मंजिल ते आ चुका है। भाई गुरदास कहिंदे ने इतिहासकार कहिंदे ने अगे भगीरथ केवल बाहर दियां जोतां बालदा सी ते जिद्दन गुरु नानक साहब ने कृपा कीती अंदर शब्द की जोत शब्द की रोशनी पैदा हुई ते भाई भगीरथ कई होर बुझिया अंदर भी रोशनी कर लग पे। भगीरथ ने गुरु नानक साहब तो कृपा लई फिर वेखो दीवे तो दीवा किवें बलदा है रोशनी किवें अगे वह पहुंचांदा है। गुरु नानक साहब दीपक गुरु ने ताही शब्द दसां पातशाहियां की जोत वरते कह लगे भगीरथ के अंदर शब्द का दीवा बालिया ते बालिया इस तरह जिमें गुरु ग्रंथ साहब कहने सतगुर शब्द उजारो दीपा बिन स्यो अंधकार तै मंदर रतन कोटड़ी खुली अनुपा ओ दीवा बालिया जिन्हू साहब कहने दीपक ते दीपक प्रगासिया दीवे तो दीवा पैदा हो गया। भाई भगीरथ अंदर शब्द का दीवा बलिया वो केवल एक रात लाहौर की धरती से गया सी। इतिहास कहिंदा है सिर्फ एक रात दाज बनाण वास्ते गरीब दी बच्ची ली गया ते एक रात संगत कीती उस बाणिए पुत्र ने जिदा काम केवल दौलत गिनना सी बस एक रात दी संगत ने उस दे बुझे हुए अंदर विच भी दीवा बाल दिता। ओ सी भाई मानसुख गुरमुखो अगे जदों अरदास विच आउणा ते उहनां गुरमुखां दा जिक्र आउणा जिन्हां दे अंदर गुरु के शब्द दे दीवा बलिया होए। भाई भगीरथ बाबा जी ने अंदरे दा बालिया भगीरथ की संगत कीती मनसुख ने एक रात विच ओदी संगत करन तो बाद मनसुख केवल लाहौर नहीं इथों तक के भगीरथ दे जीवन तो प्रभावित होया सुल्तानपुर की धरती ते आया ते मन विच आ गया सी मना मैं तां मन्नांगा गुरु नानक नू जे किते मेरा नाम लैके बुला दे। खजूर दे कोल गया अजे अंदर बड़े ही है ते साहब ने बोल के कह दिता कह लगे नाम दे मन सुख है कदी अंदर दा सुख मान के भी देखे कहिंदे नाम मन सुख है पर सुख है चरना ते देख के कहिंदा बाबा हाथ ते बैठा सां अज तीकरा दुख वटिया ते दुख वेचिया अज मोदी तेरे हाथ ते आ गया कृपा कर नाम दा मन सुखा अंदर दुख दा भांबड़ बड़िया तू कृपा कर अंदर दा सुख दे साहब ने ओदे अंदर दीवा बालिया भगीरथ तो मन सुख ते कदी तक गुरु की जोत नू समझ सिखा शब्द दा दीवा मन सुख दे अंदर बड़िया ते किथे जिथे कोई जानू भी नहीं अपना कोई रिश्तेदार भी नहीं जाके सिंगला दीप दी धरती ते एक रात उते काल कोठड़ी विच कैद कीता शिव नाग ने उस बड़े हुए दीवे ने उस राजे दे अंदर भी गुरु की कृपा नाल शब्द दा दीवा बाल दिता है गुरु दीपक गुरु है भगीरथ तो मन सुख अंदर बलिया मन सुख तो अगे शिव नाम दे अंदर बलिया ते फिर आप तकने जदो शिव नाम अंदर नाम की कृपा होने लगी बैराग विच आया बस दिन रात गुरु नानक कूकदा सी शब्द दा दीवा सिख दे अंदर चानन देंदा है ते बड़े हुए सिख दा अंदर जेड़ा दूसरे दे अंदर दा हनेरा दूर करदा है आपा आना गुरु जोत वाल है सतगुरु गुरु ग्रंथ साहिब दी बाणी पढ़ो खजूर ने बाणी विच भट्टा ने सत्ता बलवंत जी ने ते भाई गुरदास ने कहा कि मता भुलेखे विच पै जाए कि ये शरीर वक वक लगते ने पर जोत एक ही साहब धन गुरु अर्जुन देव का प्रमाण उस दिन भी अर्ज की सी उन्होंने गुरु नानक साहब ले भी शब्द दीपक वरते उते साहब कहिंदे बलियो चिराग अंधियार में दीपक गुरु है कहिंदे खनेरे विच एक दीवा बल गया है ते उस गुरु दीपक ने कह जे भवजल तो पार होने ते इको धर्म है नाम नू जपी बलियो चिराग अंधियार में सब कल उदरी एक नाम धर्म प्रगट सकल हर भवन में जन नानक गुर पार ब्रह्म भट्टा नू पढ़िए उन्होंने यही शब्द वरते ने कहिंदे मता भुलेखा खा के कह भी शो शायद जोत वख सत्ते बलवंड दी पौड़ियां पढ़ने अठ पौड़ियां ने गुरु अंगद साहब लई धन गुरु अमरदास लई धन गुरु रामदास लई ते गुरु अर्जुन देव लई जदों जोत दूसरे शरीर विच गई उन्होंने हर पौड़ी भी सुचेत किया सिखा भरम ना जाई शरीर वख ने जोत इको ही आ जदों उन्हां दा पहला बचन पढ़ने कहन लगे लैणे दी फेर आई है नानका दोही खटिए कहिंदे भाई लैणे दा समा आया उन्हां दी थां थां ते जय जयकार हुई दोही फिर गई पर किवें गुरु नानक साहिब जी दी कीती होई खत्ती नाल उन्हां दी कीती होई कमाई नाल जोत इको ही है सत्ता बलवंत कहिंदे लैणे दी फेर आई है नानका दोही खटिए जोत ओह हां केड़ी जोत ओह हां जिन्हों कहिंदे ने गुरु ग्रंथ साहिब दी बाणी विच के बलियो चिराग अंधियार में जोत ओही है कहन लगे जोत ओह हां जुगत साए दर ते जिंदगी जीन दा ढंग भी ओही आ मता भुलेखे विच पै जा के लैणा जी होर ने ते गुरु नानक साहिब होर ने इथों तुरना अगे भी दसां पातशाहां दी जोत इको है ओ गुरु ग्रंथ साहिब जी गुरु का शब्द कहन लगे लैणे दी फेर आई है नानका दोही खटिए जोत ओहा जुगत साए सह काया फेर पलटी है कहिंदे मेरे मालक ने काया पलटी है मत भुलेखे विच पै जाए जोत नहीं पलटी जोत ओही इको चलदी पई सत्ता बलवंड किन्नी सुचेतता नाल शब्द वरदे ने गुरु अंगद साहिब नूं कहिंदे ने कि जोत ओहा जुगत साए सह काया फेर पलटी है ते जदों गुरु अमरदास दा समा आया उन्हां तीन शब्द वरते ने कहिंदे ने सो टिक्का इहदा मतलब हर गुरु साहिबान दे बल जदों चोला बदलदे ने सत्ता बलवंड सुचेत पै करदे सन कि मता को डंबी पखंडीए कह जाए कि गुरु नानक दी जोत मेरे कोल है ओह कहिंदे ने सो टिक्का एक टिक्के दर ते मथे दा नूर कहिंदे ने दुनिया दे लोगो जेड़ा मस्तक दा नूर गुरु नानक साहिब दा सी जेड़ा नूर गुरु अंगद साहिब दा सी अज गुरु अमरदास वल झाती मारो जोत ओही दे ओही मथे दा नूर गुरु नानक साहिब ते गुरु अंगद वाला गुरु अमरदास ते मस्तक भी दड़का पिया मारदा है सो टिक्का अगला शब्द है सो बहना जोत इको ही आ बहना दा अर्थ तख्त कहिंदे ने ओही तख्त है जेड़ा गुरु नानक साहिब ते गुरु अंगद है ते तीसरा शब्द वरते है सोई दीवान इस पौड़ी नू आरंभ करदे आं वी
ਤੇ ਸੰਪੂਰਨ ਕਰਦਿਆਂ ਦੋ ਵਾਰੀ ਬਾਬਾ ਸੱਤਾ ਬਲਵੰਡ ਨੇ ਕਿਹਾ ਸਿੱਖਾਂ ਭੁਲੇਖੇ ਵਿੱਚ ਨਾ ਪੈ ਜਾਈ ਕਿ 74-72 ਸਾਲ ਦਾ ਗੁਰੂ ਬਣਿਆ ਤੈਨੂੰ ਸੱਚ ਦੱਸੀਏ ਉਮਰ ਕਰਕੇ ਗੁਰੂ ਅੰਗਦ ਸਾਹਿਬ ਤੋਂ ਬਾਪੂ ਗੁਰੂ ਅਮਰਦਾਸ ਵੱਡੇ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਨੇ ਪਰ ਚੇਤੇ ਰੱਖੀ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਾ ਪਰਵਾਨ ਜੋਤ ਇੱਕੋ ਹੀ ਆ ਪਿਓ ਦਾ ਅਰਥ ਗੁਰੂ ਅੰਗਦ ਸਾਹਿਬ ਜੀ ਤੇ ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਅੱਜ ਕਥਾ ਅਰਥ ਤਿਆਰੀ ਕਰਦਿਆਂ ਮਨ ਵਿੱਚ ਆਇਆ ਕਿੰਨੀ ਸੁਚੇਤਤਾ ਵਰਤੀ ਮੇਰੇ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਸਿੱਖ ਕਿਤੇ ਭੁਲੇਖੇ ਵਿੱਚ ਨਾ ਪੈ ਜਾਏ ਤੇ ਹਰ ਗੁਰੂ ਸਾਹਿਬਾਨ ਦੇ ਜੀਵਨ ਨੂੰ ਉਹਨਾਂ ਜਦੋਂ ਟੱਚ ਕੀਤਾ ਤੇ ਜੋਤ ਦੀ ਗੱਲ ਕੀਤੀ ਪਹਿਲਾਂ ਇਹ ਬਚਨ ਆਉਂਦਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਗੁਰੂ ਅੰਗਦ ਸਾਹਿਬ ਤੇ ਦਾਦਾ ਗੁਰੂ ਨਾਨਕ ਸਾਹਿਬ ਪਿਓ ਦਾਦੇ ਜੇਵਿਆ ਪੋਤਾ ਪਰਵਾਨ ਅਖੀਰ ਤੇ ਜਦੋਂ ਪੌੜੀ ਸੰਪੂਰਨ ਹੁੰਦੀ ਏ ਫਿਰ ਕਹਿੰਦੇ ਨੇ ਸਿੱਖਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਰਾ ਪਰਵਾਨ ਜੋਤ ਇੱਕ ਹੋਵੇ ਹੁਣ ਅੱਗੇ ਚੱਲੀਏ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੀਏ ਵਾਹਿਗੁਰੂ ਗੁਰੂ ਰਾਮਦਾਸ ਜੀ ਦੀ ਪੌੜੀ ਵਿੱਚੋਂ ਪੜ੍ਹੀਏ ਸੱਤਾ ਬਲਵੰਡ ਗੁਰੂ ਘਰ ਦੇ ਕੀਰਤਨੀਏ ਉਹਨਾਂ ਨੇ ਚੌਥੇ ਗੁਰੂ ਸਾਹਿਬ ਨੂੰ ਕਿਹਾ ਕਹਿਣ ਲੱਗੇ ਨਾਨਕ ਤੂੰ ਲੈਣਾ ਤੂੰ ਹੈ ਜੋਤ ਇੱਕੋ ਹੀ ਆ ਦਸਵਾਂ ਪਾਤਸ਼ਾਹੀਆਂ ਦੀ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਧਾਰਿਆ ਕਹਿੰਦੇ ਨੇ ਜਿਹੜਾ ਪਿਓ ਦਾਦਾ ਸ਼ਬਦ ਗੁਰੂ ਅਮਰਦਾਸ ਲਈ ਵਰਤਿਆ ਉੱਥੇ ਕਹਿੰਦੇ ਨੇ ਨਾਨਕ ਦੇਵ ਵੀ ਤੁਸੀਂ ਹੋ ਭਾਈ ਲੈਣਾ ਗੁਰੂ ਅੰਗਦ ਸਾਹਿਬ ਵੀ ਤੁਸੀਂ ਹੋ ਅਮਰਦਾਸ ਗੁਰੂ ਜੀ ਵੀ ਤੁਸੀਂ ਹੋ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਤਾਂ ਕੋਈ ਭੁਲੇਖੇ ਵਿੱਚ ਪੈ ਕੇ ਕਹਿ ਕਿ ਇਸ ਘਰ ਦਾ ਦਿਮਾਗ ਦੇ ਕੇਵਲ ਕਹਿੰਦੇ ਨੇ ਨਹੀਂ ਜਦੋਂ ਤੈਨੂੰ ਤੱਕਿਆ ਤੇ ਮਨ ਸਧਾਰਿਆ ਦਰ ਤੇ ਮਨ ਨੂੰ ਟਿਕਾ ਮਿਲ ਗਿਆ ਆਧਾਰ ਮਿਲ ਗਿਆ ਸਹਾਰਾ ਮਿਲ ਗਿਆ ਕਿਹੜਾ ਜਿਹੜਾ ਸਹਾਰਾ ਗੁਰੂ ਨਾਨਕ ਦਾ ਸ਼ਬਦ ਗੁਰੂ ਅਮਰਦਾਸ ਜੀ ਦੇ ਬਸ ਜੋਤ ਉਹੀ ਹੈ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਧਾਰਿਆ ਇਸ ਤੋਂ ਅੱਗੇ ਤੁਰੋ ਜਦੋਂ ਸੱਤਾ ਬਲਵੰਡ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕੀਤਾ ਤੇ ਉੱਥੇ ਵੀ ਉਹਨਾਂ ਨੇ ਸ਼ਬਦ ਇਹ ਹੀ ਵਰਤੇ ਨੇ ਕਹਿੰਦੇ ਨੇ ਸੰਸਾਰ ਦੇ ਲੋਕੋ ਰੌਲਾ ਭਾਵੇਂ ਬੇਸ਼ੱਕ ਪੈਂਦਾ ਪਿਆ ਕਿ ਪਿਰਥੀਆ ਦਾਵਾ ਕਰਦਾ ਮੈਂ ਗੁਰੂ ਹਾਂ ਕਹਿਣ ਲੱਗੇ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਇਆ ਖੋਵਾ ਦੇਖੋ ਹਰ ਪੌੜੀ ਵਿੱਚ ਉਹਨਾਂ ਨੇ ਸੁਚੇਤ ਕੀਤਾ ਜੋਤ ਇੱਕ ਹੈ ਕਹਿੰਦੇ ਨੇ ਚਾਰੇ ਜਾਗੇ ਚੌਂ ਜੁਗੀ ਚਾਰੇ ਗੁਰੂ ਸਾਹਿਬਾਨ ਆਪਣੇ ਆਪਣੇ ਸਮੇਂ ਵਿੱਚ ਪ੍ਰਗਟ ਹੋਏ ਪੰਚਾਇਣ ਆਪੇ ਹੋਵਾਂ ਕਹਿੰਦੇ ਨੇ ਉਹਨਾਂ ਪੰਜਾਂ ਵਿੱਚ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਵਰਤਿਆ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾਂ ਆਪੀ ਮੈਂ ਆਪ ਸਾਜਿਓ ਆਪੇ ਹੀ ਥੰਮ ਖਲੋਵਾਂ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ ਦਾ ਅਰਥ ਹੈ ਸੰਸਾਰ ਦੇ ਲੋਕ ਆਉਂਦੇ ਨੇ ਸਮਾਂ ਪਾ ਕੇ ਮੌਤ ਹੋ ਜਾਂਦੀ ਏ ਆਪੇ ਹੀ ਨਵਾਂ ਨਰੋਵਾ ਦਾ ਅਰਥ ਹੈ ਇਸ ਜੋਤ ਨੇ ਕਦੀ ਨਹੀਂ ਵਿਣਸਣਾ ਇਹ ਜੋਤ ਉਸੇ ਤਰ੍ਹਾਂ ਨਵੀਂ ਨਰੋਈ ਏ ਜਿਹਨੇ ਕਦੀ ਕਰਤਾਰ ਕੋਲ ਰਹਿਮਤਾਂ ਕੀਤੀਆਂ ਸਨ ਜੋਤ ਇੱਕੋ ਹੈ ਆਪੇ ਹੀ ਨਵਾਂ ਨਰੋਵਾਂ ਤੇ ਅਗਲੇ ਸ਼ਬਦ ਵਰਤੇ ਤਖ਼ਤ ਬੈਠਾ ਅਰਜਨ ਗੁਰੂ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਹੋਏ ਨੇ ਤੇ ਭੁਲੇਖਾਂ ਕਰਦੀ ਇਹ ਉਹੀ ਜੋਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਂ ਚੰਦੋਵਾ ਇਸ ਤੋਂ ਅੱਗੇ ਤੁਰੋ ਪੰਜ ਗੁਰੂ ਸਾਹਿਬਾਨਾਂ ਦੇ ਜੀਵਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਮਿਲ ਗਈਆਂ ਭੱਟਾਂ ਦਾ ਉਹ ਸਵਈਆ ਜਿਹਦੇ ਵਿੱਚ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜਿਹਨੂੰ ਅਰਦਾਸ ਵਿੱਚ ਕਿਹਾ ਗਿਆ ਦਸਾਂ ਪਾਤਸ਼ਾਹੀਆਂ ਦੀ ਜੋਤ ਇਹ ਜੋਤ ਰੂਪ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਜੋਤ ਨਾਲ ਜੋਤ ਮਿਲੀ ਚੇਤੇ ਰੱਖਿਓ ਇੱਥੇ ਸ਼ਬਦ ਜੋਤ ਵਰਤੇ ਜੋਤ ਵਿੱਚ ਜੋਤ ਮਿਲ ਸਕਦੀ ਏ ਪਾਣੀ ਵਿੱਚ ਜੋਤ ਨਹੀਂ ਮਿਲੇਗੀ ਮਿੱਟੀ ਵਿੱਚ ਜੋਤ ਨਹੀਂ ਮਿਲੇਗੀ ਜੋਤ ਵਿੱਚ ਹੀ ਜੋਤ ਮਿਲਦੀ ਏ ਤੇ ਇੱਕ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਵਿਆਖਿਆ ਕਰਦਿਆਂ ਬੜੀ ਸੋਹਣੀ ਇੱਕ ਘਟਨਾ ਦਿੱਤੀ ਸੀ ਸਿਰਫ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਨੀ ਏ ਇਸ ਜੋਤ ਨੇ ਬੁੱਝੇ ਹੋਏ ਅੰਦਰਾਂ ਨੂੰ ਜਗਾਉਣਾ ਤੇ ਜਿਹਦੇ ਅੰਦਰ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਕਿਰਪਾ ਹੋ ਗਈ ਉਹਦੇ ਅੰਦਰ ਦੀ ਭਟਕਣਾ ਜ਼ਰੂਰ ਮੁੱਕੇਗੀ ਉਹਨੇ ਉਦਾਹਰਣ ਦਿੱਤੀ ਸਿੱਧੀ ਜਿਹੀ ਕਹਾਣੀ ਹੈ ਕਹਿੰਦਾ ਦੀਵਾਲੀ ਦੀ ਰਾਤ ਵਿੱਚ ਪਿੰਡਾਂ ਵਿੱਚ ਹਰ ਥਾਂ ਦੀਵੇ ਬਾਲਦੇ, ਲੋਕ ਖੂਹ ਦੀਆਂ ਮਣਾਂ ਤੇ ਮੰਦਰਾਂ ਮਸੀਤ ਮੰਦਰਾਂ ਗੁਰਦੁਆਰਿਆਂ ਵਿੱਚ ਤੇ ਆਮ ਤੌਰ ਤੇ ਚੁਰਸਤੇ ਵਿੱਚ ਵੀ ਲੋਕ ਦੀਵੇ ਬਾਲ ਕੇ ਜਾਂਦੇ। ਉਹ ਕਹਿੰਦਾ ਹੈ ਕਿ ਚੁਰਸਤੇ ਵਿੱਚ ਇੱਕ ਪਿੱਪਲ ਸੀ ਤੇ ਪਿੱਪਲ ਦੇ ਚਾਰ ਚੁਫੇਰੇ ਉਹਨਾਂ ਨੇ ਪੱਕੀ ਥਾਂ ਬਣਾਈ ਹੈ ਪੱਥਰ ਨਾਲ ਇੱਟਾਂ ਨਾਲ, ਜਿੱਥੇ ਬਜ਼ੁਰਗ ਦੁਪਹਿਰੇ ਬੈਠਦੇ। ਇੱਕ ਸ਼ੂਦਰ ਦਾ ਬੱਚਾ ਹੈ, ਉਹਨੇ ਆ ਕੇ ਆਪਣੇ ਘਰੋਂ ਦੀਵਾ ਲਿਆਂਦਾ ਤੇ ਇਸ ਪਿੱਪਲ ਦੇ ਥੱਲੇ ਦੀਵਾ ਬਾਲਿਆ। ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਮੈਂ ਕਿਤੇ ਪਿੱਪਲ ਦੇ ਦੀਵੇ ਬਾਲਣ ਦੀ ਗੱਲ ਕਰ ਰਿਹਾ ਕਿ ਬੁੱਝੇ ਹੋਏ ਹੀ ਠੋਕਰਾ ਖਾਂਦੇ ਨੇ, ਜਿਹੜਾ ਬਲ ਜਾ ਉਹਦੇ ਅੰਦਰ ਕੋਈ ਠੋਕਰ ਨਹੀਂ। ਕਹਿੰਦੇ ਨੇ ਉਹਨੇ ਦੀਵਾ ਬਾਲ ਕੇ ਰੱਖਿਆ ਤੇ ਇੰਨੀ ਦੇਰ ਨੂੰ ਬਾਹਮਣਾ ਦਾ ਉੱਚੀ ਜ਼ਾਤ ਵਾਲਿਆਂ ਦਾ ਮੁੰਡਾ ਆਇਆ। ਉਹਨੇ ਚਿੜਕ ਕੇ ਕਿਹਾ, ਕਹਿੰਦਾ ਉਹ ਚੰਡਾਲ ਤੈਨੂੰ ਕੋਈ ਹੱਕ ਨਹੀਂ, ਜਿੱਥੇ ਸਾਡਾ ਦੀਵਾ ਬਲੇ ਤੂੰ ਉੱਥੇ ਬਾਲੇ। ਉਹਨੇ ਫੂਕ ਮਾਰੀ ਤਾਂ ਦੀਵਾ ਬੁਝਾ ਦਿੱਤਾ, ਉਹ ਕੁਛ ਬੋਲਿਆ ਨਹੀਂ, ਆਪਣਾ ਦੀਵਾ ਬਾਲ ਕੇ ਬ੍ਰਾਹਮਣਾ ਦਾ ਮੁੰਡਾ ਤੁਰ ਪਿਆ। ਸਿਰਫ ਉਹਨੇ ਉੱਚੀ ਤੇ ਨੀਵੀਂ ਜਾਤ ਵਰਤੀ। ਕਹਿੰਦੇ ਨੇ ਜਦੋਂ ਦੀਵਾ ਬਾਲ ਕੇ ਗਿਆ ਤੇ ਸ਼ੂਦਰ ਆਪਣੇ ਘਰ ਨਹੀਂ ਗਿਆ, ਮਨ ਵਿੱਚ ਆਇਆ ਮਣਾ ਇਹਦਾ ਦੀਵਾ ਬਲਦਾ ਮੇਰਾ ਬੁੱਝ ਗਿਆ ਤੇ ਕਿਤਨਾ ਚੰਗਾ ਹੋਵੇ ਮੈਂ ਘੱਟੋ ਘੱਟ ਇਹਦੇ ਦੀਵੇ ਨੂੰ ਤੋੜ ਦਿਆਂ। ਫਿਰ ਆਇਆ ਨਹੀਂ, ਟੁੱਟ ਗਿਆ ਤੇ ਖੇਡ ਖਤਮ ਏ। ਜੇ ਤੇਰਾ ਬੁਝਾਇਆ ਸੂ ਤੇ ਤੂੰ ਵੀ ਫੂਕ ਮਾਰ ਕੇ ਇਹਦੇ ਦੀਵੇ ਨੂੰ ਬੁਝਾ ਲੈ, ਸਵੇਰੇ ਨੂੰ ਘੱਟੋ ਘੱਟ ਪਤਾ ਤਾਂ ਲੱਗੇ ਜੇ ਮੇਰਾ ਨਹੀਂ ਬਲਿਆ ਤੇ ਤੇਰਾ ਵੀ ਰਾਤ ਰੋਸ਼ਨੀ ਨਹੀਂ ਦਿੱਤੀ। ਕਹਿੰਦੇ ਉਹਨੇ ਫੂਕ ਮਾਰੀ, ਦੀਵਾ ਬੁਝਾ ਦਿੱਤਾ। ਉੱਥੇ ਉਹ ਗੁਰਮੁਖ ਨੇ ਸਮਝਾਉਣ ਦੇ ਲਈ ਇੱਕ ਖਿਆਲ ਪੈਦਾ ਕੀਤਾ, ਕਹਿੰਦਾ ਸ਼ੂਦਰ ਵੀ ਬੁਝਾ ਕੇ ਚਲਾ ਗਿਆ, ਬ੍ਰਾਹਮਣ ਨੇ ਪਹਿਲਾਂ ਬੁਝਾ ਦਿੱਤਾ। ਤੇ ਕਹਿੰਦਾ ਅਸਲ ਵਿੱਚ ਜਿਹੜੇ ਜਰਾਸੀਮ ਨੇ ਉਹ ਆਮ ਚੀਜ਼ਾਂ ਤੇ ਅਸਰ ਕਰਦੇ ਨੇ। ਕਹਿੰਦੇ ਨੇ ਉਹ ਤਾਂ ਚਲੇ ਗਏ ਘਰਾਂ ਨੂੰ ਨਫ਼ਰਤ ਦੀ ਅੱਗ ਲੈ ਕੇ, ਪਰ ਦੀਵੇ ਆਪਸ ਵਿੱਚ ਝਗੜੇ ਨੇ। ਕਹਿੰਦਾ ਸ਼ੂਦਰ ਦਾ ਦੀਵਾ ਇਹਨੂੰ ਬ੍ਰਾਹਮਣ ਦਾ ਦੀਵਾ ਕਹਿ ਰਿਹਾ ਸੀ ਕਿ ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ, ਤਾਂ ਮੇਰੇ ਬਰਾਬਰ ਆ ਕੇ ਬਲੇ। ਤੇ ਸ਼ੂਦਰ ਦੇ ਦੀਵੇ ਨੇ ਕਿਹਾ, ਭਰਾਵਾ ਕਿਉਂ ਝਗੜਨਾ, ਇੱਕ ਥਾਂ ਤੋਂ ਮਿੱਟੀ ਲਿਆਂਦੀ ਸੀ, ਇੱਕ ਥਾਂ ਗੁੰਨੀ, ਇੱਕ ਅੱਗ ਵਿੱਚ ਅਸੀਂ ਬਲ ਕੇ ਤਿਆਰ ਹੋਏ ਹਾਂ। ਇਹ ਗੱਲ ਵੱਖਰੀ ਕਿ ਤੇਰੇ ਤੇ ਲਾਲੀ ਆ ਗਈ, ਤੈਨੂੰ ਅਮੀਰ ਖਰੀਦ ਕੇ ਲੈ ਗਿਆ, ਮੈਨੂੰ ਗਰੀਬ ਖਰੀਦ ਕੇ ਲੈ ਗਿਆ, ਪਰ ਆਪਾਂ ਮੁੱਢ ਇੱਕੋ ਵੇ, ਮੂਲ ਇੱਕੋ ਵੇ, ਤੇ ਚੇਤੇ ਰੱਖੀ ਇੱਕੋ ਜਿਹਾ ਦੁੱਖ ਪਾਏ ਨੇ, ਆਪਾਂ ਕਿਉਂ ਨਫ਼ਰਤ ਕਰੀਏ। ਕਹਿੰਦੇ ਬ੍ਰਾਹਮਣ ਦਾ ਦੀਵਾ ਬੋਲ ਕੇ ਕਹਿੰਦਾ ਮੇਰੇ ਸਾਹਮਣੇ ਕੋਈ ਦਲੀਲ ਨਹੀਂ, ਤੂੰ ਸ਼ੂਦਰ ਦੇ ਘਰੋਂ ਆਇਆ, ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ ਬਲਣ ਦਾ। ਕਹਿੰਦੇ ਨੇ ਅਜੇ ਇਹ ਤਾਂ ਲੜਦੇ ਪਏ ਸਨ, ਵਿੱਚੋਂ ਤੇਲ ਨੇ ਵੀ ਨਫ਼ਰਤ ਕੀਤੀ ਤੇ ਦੋਨੋਂ ਤੇਲ ਜਦੋਂ ਝਗੜੇ, ਕਹਿੰਦਾ ਬ੍ਰਾਹਮਣ ਦੇ ਤੇਲ ਨੇ ਕਿਹਾ ਤੈਨੂੰ ਕੋਈ ਹੱਕ ਨਹੀਂ, ਸ਼ੂਦਰ ਦਾ ਤੇਲ ਕਹਿੰਦਾ ਤੈਨੂੰ ਪਤਾ ਹੈ ਇੱਕ ਧਰਤੀ ਤੋਂ ਸਰੋਂ ਦੇ ਰੂਪ ਅੰਦਰ ਪੁੰਗਰੇ ਸਨ, ਇੱਕ ਕਹਾਣੀ ਵਿੱਚ ਪਾ ਕੇ ਪੀੜਿਆ, ਫਰਕ ਇੰਨਾ ਕਿ ਤੂੰ ਕੀਮਤੀ ਤਾਂ ਬਣ ਗਿਆ, ਤੈਨੂੰ ਮੈਲ ਤੇਰੀ ਉਤਰ ਗਈ, ਮੈਂ ਮੈਲ ਵਾਲੇ ਪਾਸੇ ਚਲਾ ਗਿਆ, ਮੈਨੂੰ ਮੈਲੇ ਨੂੰ ਸ਼ੂਦਰ ਖਰੀਦ ਲਗਿਆ, ਤੈਨੂੰ ਬ੍ਰਾਹਮਣ ਖਰੀਦ ਲਗਿਆ, ਪਰ ਚੇਤੇ ਰੱਖ ਦੁੱਖ ਇੱਕੋ ਜਿਹਾ ਪਾਇਆ ਤੇ ਘਾਲਣਾ ਇੱਕੋ ਜਿਹੀ। ਉਹ ਕਹਿੰਦਾ ਭਾਵੇਂ ਤੂੰ ਮੈਲਾ ਸੈਂ, ਆਖਰ ਗਿਆ ਤੇ ਸ਼ੂਦਰ ਦੇ ਘਰ ਏ ਨਾ, ਤੈਨੂੰ ਕੋਈ ਹੱਕ ਨਹੀਂ ਮੇਰੇ ਕੋਲ ਬਲਣ ਦਾ। ਕਹਿੰਦੇ ਨੇ ਰੂਹ ਨੇ ਵੀ ਝਗੜਾ ਕੀਤਾ, ਉਹਨਾਂ ਕਿਹਾ ਇੱਕੋ ਥਾਂ ਵੇਲਣੇ ਵਿੱਚ ਵੇਲੇ ਪੀਏ। ਕਹਿੰਦੇ ਨੇ ਜਦੋਂ ਇਹ ਝਗੜਾ ਪੈ ਕਰਦੇ ਸਨ ਤੇ ਰੰਗ ਰਤੜਾ ਕੋਈ ਫਕੀਰ ਲੱਗਿਆ, ਉਹਨੇ ਸੁਣਿਆ ਆਪਸ ਵਿੱਚ ਲੜਦੇ ਪਏ ਨੇ। ਫਿਰ ਕਹਿੰਦਾ ਲੜਾਈ ਦਾ ਕਾਰਨ ਹੀ ਇਹਦੇ ਬੁੱਝੇ, ਜੇ ਕਿਤੇ ਬਲ ਪਏ ਤੇ ਸ਼ਾਇਦ ਝਗੜਾ ਮਿਟੇ। ਕਹਿੰਦੇ ਨੇ ਉਹਨੇ ਮਾਚਿਸ ਦੀ ਤੀਲੀ ਬਾਲ ਕੇ ਸ਼ੂਦਰ ਦੇ ਦੀਵੇ ਦੀ ਬੱਤੀ ਨੂੰ ਲਾਈ ਤੇ ਜਦੋਂ ਉਹ ਬੱਤੀ ਵਿੱਚੋਂ ਚਾਨਣ ਪ੍ਰਕਾਸ਼ ਨਿਕਲਿਆ ਤੇ ਉਸ ਵਕਤ ਉਹ ਫਕੀਰ ਕਹਿੰਦਾ ਸੱਜਣਾ ਹੁਣ ਬੋਲ ਕੇ ਦੱਸ ਤੂੰ ਵੱਡਾ ਕਿ ਇਹ ਵੱਡਾ। ਕਹਿੰਦੇ ਨੇ ਉਹ ਬ੍ਰਾਹਮਣ ਦਾ ਦੀਵਾ ਕਹਿੰਦਾ ਨਹੀਂ, ਵੱਡਾ ਤਾਂ ਉਹੀ ਹੈ ਜਿਹੜਾ ਬਲ ਪਵੇ, ਜਿਹਦੇ ਅੰਦਰ ਜੋਤ ਜਗ ਪਵੇ। ਕਹਿੰਦੇ ਨੇ ਉਹਨੇ ਸ਼ੂਦਰ ਦੇ ਦੀਵੇ ਨੂੰ ਲਿਆ ਤੇ ਸ਼ੂਦਰ ਦੇ ਦੀਵੇ ਨੂੰ ਲਿਆ ਕੇ ਬ੍ਰਾਹਮਣ ਦੇ ਦੀਵੇ ਦੀ ਬੱਤੀ ਨਾਲ ਲਾਇਆ ਤੇ ਦੋਨਾਂ ਦੀਵਿਆਂ ਦੀ ਰੋਸ਼ਨੀ ਇੱਕ ਜੀ ਨਿਕਲੀ। ਤੇ ਫਕੀਰ ਕਹਿੰਦਾ ਐਵੇਂ ਝਗੜਦੇ ਪਏ ਸੋ, ਦੋਨਾਂ ਦੀਵਿਆਂ ਦੇ ਮੂੰਹ ਇਕੱਠੇ ਕਰ ਦਿੱਤੇ, ਮਿੱਟੀ ਦੇ ਦੀਵੇ ਸਨ, ਦੋਨਾਂ ਦੀ ਅੱਗ ਜੋਤ ਜਦੋਂ ਮਿਲੀ ਤੇ ਬੋਲ ਕੇ ਕਹਿੰਦਾ ਹੁਣ ਮੈਨੂੰ ਦੱਸੋ ਮਿਲੀ ਕੋਈ ਜੋਤ ਸ਼ੂਦਰ ਦੀ ਕਿਹੜੀ ਹੈ ਤੇ ਬ੍ਰਾਹਮਣ ਦੀ ਕਿਹੜੀ। ਉੱਤਰ ਮਿਲਿਆ ਬਾਬਾ ਜੋਤ ਤਾਂ ਇੱਕੋ ਹੀ ਹੈ। ਕਹਿਣ ਲੱਗੇ ਝਗੜੇ ਸਿਰਫ ਬੁੱਝਿਆਂ ਦੇ ਨਹੀਂ, ਬਲ ਪਵੇ ਤੇ ਜੋਤ ਵਿੱਚ ਕੋਈ ਅੰਤਰ ਨਹੀਂ, ਬਲੇ ਹੋਏ ਸਾਰੇ ਇੱਕੋ ਜਿਹੇ ਭਾਸਦੇ ਨੇ। ਕਹਿੰਦੇ ਨੇ ਉਹਨਾਂ ਦੀਵਿਆਂ ਦੀ ਬਲੀ ਕੋਈ ਜੋਤ ਨੇ ਕਿਹਾ ਫਕੀਰ ਬਾਬਾ उन्हें अलंकार वरते सच्ची सरकार लई। असी बुझे सां ते झगड़दे सां, जेड़े सानू बुझा के गए वह भी बुझे ने। कृपा करी उन्हां दे अंदर किते शब्द का दीवा बल जाए ते उन्हां नू सूझ पै जाए कि शूदर नीवा नहीं, मैं उच्चा नहीं। कहिंदे गुरु नानक साहब ने शब्द का दीवा लिया ते नफरत की अग विच जिहड़े सड़े पै सन, बुझिया हुआ दे अंदर शब्द की लो लाई ते बड़े हुए दीवे जिहड़े ने। परमानंद भी उत्थे बैठ गया ते रविदास भी उत्थे बैठ गया। जदों बड़े कह लगे सूरदास भी उत्थे बैठा ते कबीर जी भी उत्थे बैठे। बड़े कोई दुवे इको जी गल करते पे सन। कबीर जी कह रहे सन कि सजना किधर बार भटकना पे, कि हज काबे को जाए सा आगे मिलया खुदाए, साई मुझचों लर परया तुझ किन पुरमाई गाए। ते रामानंद कह रहे सन कत जाइए रे घर लागो रंग, मेरा चित ना चलै मन पयो पंग। बड़े होया की रोशनी इको जइए, झगड़ा तो केवल बुझिया होया। अर्ज कर रहे हैं सत्ते बलवंड ने कहा जोत इको वे, ते पत जी ने शब्द वरत्या कह लगे जोत रूप आर आप गुरु नानक कहायो, ताते अंगद भयो तत सो तत मिलायो। गुरु नानक साहब ने गुरु अंगद देव जी नु थापिया, कह लगे अंगद कृपा धार अमर सतगुर थिर कियो, अमरदास अमृत शरत शत्र गुर रामै दियो, गुर रामदास दर्शन परस कह मथुरा अमृत बैन, दसा पातशियां दी ज्योति मूर्त पंच प्रमाण पुरख गुर अर्जन पिखो नैन। पंजा दी मूर्त है, चौं दी मूर्त है पंजवीं गुरु अर्जुन देव जी। जदों इहनू पढ़िया हुण आओ जरा भाई गुरदास दीआं वारां वल। अर्ज करनी चाहांगा इत्थे शरीर वख लगदे नहीं पर जोत इको वे। भाई गुरदास ने बड़े कमाल दे तीन बचन कहे ने, उन्हां दी इक पौड़ी है जिहड़ी सांझी पहली करदे आं कि दसां पातशाहां दी जिहड़ी जोत बाद विच असीं कहिंदे पए आं, असल विच इह साडा इतिहास साडी गुरमत आरंभ विच ही कह रही सी कि जोत शब्द है। साहब ने कृपा की, भाई गुरदास कहिंदे ने निरंकार नानक दियो निरंकार आकार बनाया। पौड़ियां ते बेअंत ने सिर्फ तीन चुनिया ने आप नाल सांझ पाउण लई भी जोत इको ही। पहली पंक्ति है निरंकार नानक दियो निरंकार आकार बनाया, ते इहदे अर्थ आधार बनाए ने ज्ञानी हजारा सिंह जी, सत्कार योग भाई साहब भाई वीर सिंह होरां दे नाना जी जिहड़े उन्हां ने अर्थ कीते। कहिंदे ने भाई गुरदास निरंकार नानक दियो, इहदा अर्थ ज्ञानी जी करदे ने दुनिया दे लोगो निराकार नूं किसे तकिया नहीं, गुरु ते भावना बना के कहिंदे ने नानक दियो दर ते गुरु नानक देव आप निरंकार है। फिर अगे इस गल नूं क्लीयर कर ली कि शकवादी कहेगा भी निरंकार किवें हो गया गुरु नानक, कह लगे नहीं निरंकार आकार बनाया, उस निरंकार ने गुरु नानक का आकार एक माध्यम बना के आप इहदे लई संसार ते आ गए। जोत एक किवें ने, कह लगे निरंकार नानक दियो निरंकार आकार बनाया। कह लगे गुर अंगद गुर अंग ते जानो गंग तरंग उठाया, शब्द वरते ने। कहिंदे ने गुरु अंगद देव जी नूं गुरु नानक साहब ने अपने अंग तो बनाया, ते ओ कहिंदे ने फिर दोवें एक किवें होवे, कहन लगे जानो गंग तरंग उठाया। कहिंदे ने जिवें समुंदर दे विच्चों लहर उठ पवे, ते अग्ञानी कहेगा लहर वक्री है पर वेखण वाला कहेगा भुलेखे विच ना पाए, इस समुंदर ने अपनी मौज विच लहर पैदा कीती। कहिंदे ने गुरु नानक साहब समुंदर रूप हो ते तन गुरु अंगद साहब तेरे विच्चों लहर उठे ने। निरंकार नानक दियो निरंकार आकार बनाया, गुर अंगद गुर अंग ते जानो गंग तरंग उठाया। कहन लगे अमरदास गुर अंगदों जोत स्वरूप चलत दिखाया। कहिंदे ने गुरु अंगद साहब तो गुरु अमरदास इस तरह प्रगट होए जिवें एक दीवे तो दूजा दीवा बलदा है। तक्यो दोनों तद रूप ने सम रूप ने, समुंदर विच्चों उठी हुई लहर का असला भी होवे ते समुंदर का भी होवे। कहिंदे ने भुलेखे विच की पैना, ये गुरु नानक साहब की जोत है। ते हजूर ने एक बचन कहा सी अंतले समय जदों धन गुरु नानक साहब प्राप्त रुपयाना कीता, लोगों समझिया कोई मड़ी वल भज्या कोई गोर वल भज्या, ते साहब ने गल कही कह लगे बाबा ना मड़ी ना गोर गुरु अंगद के ही ये माही, जोत इको ही है। ਕਹਿੰਦੇ ਨੇ ਐਵੇਂ ਝੱਲੇ ਬਣ ਕੇ ਮੜੀਆਂ ਤੇ ਕਬਰਾਂ ਵਿੱਚ ਨਾ ਭੱਜਿਓ ਕਿ ਬਾਬਾ ਇੱਥੇ ਬੈਠਾ। ਕਹਿੰਦੇ ਨੇ ਵੇਖੋ ਖਾਂ ਮੈਂ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ ਬੈਠਾ। ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮੈਂ। ਕਹਿਣ ਲੱਗੇ ਪੁੰਨ ਸਤ ਸੰਗਤ ਮੈਂ ਬਸਬੋ ਕਰੂੰ, ਜਾਂ ਜਿੱਥੇ ਸ਼ਬਦ ਪੜਿਆ ਜਾਂਦਾ ਸੰਗਤ ਵਿੱਚ ਮੈਂ ਉੱਥੇ ਬੈਠਾ ਹਾਂ। ਭਾਈ ਗੁਰਦਾਸ ਇਸੇ ਗੱਲ ਦਾ ਖੁਲਾਸਾ ਪੈ ਕਰਦੇ ਨੇ। ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ ਜੋ ਜੋਤ ਸਰੂਪ ਚਲਤ ਵਰਤਾਇਆ ਉਹਨਾਂ ਨੇ ਆਪ ਪੈਦਾ ਕੀਤਾ, ਜਿਵੇਂ ਜੋਤ ਤੋਂ ਜੋਤ ਬਲੀ। ਕਹਿਣ ਲੱਗੇ ਅਮਰੋਂ ਗੁਰੂ ਅਮਰੋ ਗੁਰੂ ਰਾਮਦਾਸ ਅਨਹਦ ਨਾਦੋਂ ਸ਼ਬਦ ਉਠਾਇਆ। ਕਹਿੰਦੇ ਨੇ ਜਿਵੇਂ ਅਨਹਦ ਨਾਦ ਦਾ ਅਰਥ ਹੁੰਦਾ ਬਿਨਾਂ ਵਜਾਣ ਤੋਂ ਵਜੇ, ਇੱਥੇ ਕਹਿੰਦੇ ਨੇ ਗੁਰੂ ਅਮਰਦਾਸ ਦੇ ਕੋਲੋਂ ਗੁਰੂ ਰਾਮਦਾਸ ਇਸ ਤਰ੍ਹਾਂ ਪ੍ਰਗਟ ਹੋਵੇ ਜਿਵੇਂ ਅਨਹਦ ਨਾਦ ਨੂੰ ਵਜਾਣ ਦੀ ਲੋੜ ਨਹੀਂ, ਆਪਣੇ ਆਪ ਇੱਕ ਰਸ ਵੱਜੀ ਜਾਂਦਾ, ਉਹ ਕਿਸੇ ਦਾ ਵਜਾਇਆ ਨਹੀਂ ਵੱਜਦਾ। ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਪੈਦਾ ਹੋਏ, ਰਾਮਦਾਸੋਂ ਗੁਰ ਅਰਜਨੋਂ। ਕਹਿਣ ਲੱਗੇ ਦਰਸ਼ਨ ਦਰਪਣ ਵਿੱਚ ਦਿਖਾਇਆ। ਕਹਿੰਦੇ ਨੇ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਇਸ ਤਰ੍ਹਾਂ ਪ੍ਰਗਟ ਹੋ ਗਏ ਜਿਵੇਂ ਸ਼ੀਸ਼ੇ ਦੇ ਵਿੱਚੋਂ ਪ੍ਰਤੀਬਿੰਬ ਦਿਸਦਾ ਪਿਆ। ਕਹਿੰਦੇ ਨੇ ਹੁਣ ਜੇ ਸ਼ੀਸ਼ੇ ਦੇ ਸਾਹਮਣੇ ਕੋਈ ਖਲੋਤਾ ਤੇ ਜਿਹਦਾ ਚਿਹਰਾ ਸ਼ੀਸ਼ੇ ਦੇ ਸਾਹਮਣੇ ਪ੍ਰਤੀਬਿੰਬ ਨੇ ਉਹ ਕੁਝ ਦੱਸਣਾ। ਕਹਿੰਦੇ ਨੇ ਗੁਰੂ ਰਾਮਦਾਸ ਜੇ ਤੇਰੇ ਸਰੂਪ ਨੂੰ ਦੇਖਣਾ ਹੋਵੇ ਤੇ ਧੰਨ ਗੁਰੂ ਅਰਜਨ ਦੇਵ ਨੂੰ ਤੱਕੀਏ, ਤੇਰਾ ਪ੍ਰਤੀਬਿੰਬ ਤੇ ਉਹਦੇ ਵਿੱਚ ਨਾ ਦਿਖਾਇਆ। ਅਗਲੀ ਪੰਕਤੀ ਏ, ਕਹਿਣ ਲੱਗੇ ਹਰ ਗੋਬਿੰਦ ਗੁਰੂ ਅਰਜਨੋਂ। ਛੇਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ, ਉਦੋਂ ਰੌਲਾ ਪਿਆ ਸੀ, ਇਹਨਾਂ ਸ਼ਿਕਾਰ ਖੇਡਦੇ ਨੇ, ਨਾ ਘੋੜੇ ਰੱਖੇ ਨਾ ਸ਼ਸਤਰ ਰੱਖੇ। ਤੇ ਭਾਈ ਗੁਰਦਾਸ ਕਹਿੰਦੇ ਨੇ ਕਿਹੜੇ ਭੁਲੇਖੇ ਵਿੱਚ ਪੈ ਗਏ ਹੋ ਕਿ ਹਰ ਗੋਬਿੰਦ ਗੁਰ ਅਰਜਨੋਂ, ਗੁਰੂ ਗੋਬਿੰਦ ਰੂਪ ਸਦਵਾਇਆ। ਇਹਦਾ ਅਰਥ ਕੀ ਕਰਾਂਗੇ? ਕਹਿੰਦੇ ਨੇ ਗੁਰੂ ਅਰਜਨ ਦੇਵ ਤੋਂ ਗੁਰੂ ਹਰ ਗੋਬਿੰਦ ਪੈਦਾ ਹੋਏ ਨੇ, ਤੇ ਗੁਰੂ ਗੋਬਿੰਦ ਵੱਖਰਾ ਵੱਖਰਾ ਪਾਠ ਹੈ। ਗੁਰੂ ਦਾ ਅਰਥ ਆਪਾਂ ਪਹਿਲਾਂ ਕੀਤਾ, ਗੋਬਿੰਦ ਦਰ ਤੇ ਪਰਮੇਸ਼ਵਰ। ਕਹਿੰਦੇ ਨੇ ਮਤਾ ਸ਼ਸਤਰ ਦੇਖ ਕੇ ਭੁਲੇਖੇ ਵਿੱਚ ਪੈ ਜਾਏ, ਇਹ ਉਹੀ ਜੋਤੀ ਜਿਹਨੂੰ ਤੂੰ ਪਹਿਲਾਂ ਪੜ੍ਹ ਕੇ ਆਇਆ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਇਹ ਗੁਰੂ ਗੋਬਿੰਦ ਰੂਪ ਹੈ। ਹਰ ਗੋਬਿੰਦ ਗੁਰੂ ਅਰਜਨੋਂ, ਗੁਰੂ ਗੋਬਿੰਦ ਰੂਪ ਸਦਵਾਇਆ। ਤੇ ਪੁੱਛਿਆ ਭਾਈ ਜੀ ਜੇ ਸਿੱਖ ਕੱਲ ਨੂੰ ਇਹ ਸਰੀਰ ਤੋਂ ਬਾਅਦ ਕਿਤੇ ਵੀ ਦੇਖਣਗੇ? ਕਹਿਣ ਲੱਗੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਤਾ ਨਹੀਂ ਕਿਵੇਂ ਦੰਬੀ ਕਹਿ ਰਹੇ ਨੇ ਕਿ 12ਵਾਂ 13ਵਾਂ ਗੁਰੂ ਅੱਗੇ ਵੀ ਅਰਜ਼ ਕਰਦੀ ਹੈ। ਕਹਿਣ ਲੱਗੇ ਗੁਰਮੁਖਾਂ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਪੈਰੀ ਪੈ ਸਭ ਜਗਤ ਤਰਾਇਆ। ਜਿਹੜਾ ਸ਼ਬਦ ਦੇ ਚਰਨਾਂ ਵਿੱਚ ਡਿੱਗਿਆ ਉਹ ਭਵ ਜਲੋ ਪਾਰ ਹੋ ਗਿਆ। ਆਓ ਭਾਈ ਸਾਹਿਬ ਦੀ ਦੂਸਰੀ ਪੌੜੀ ਤੱਕਾਂ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਕਿ ਦੁਨੀਆਂ ਦੇ ਲੋਕੋ, ਇਸ ਘਰ ਵਿੱਚ ਜੋਤ ਇੱਕੋ ਜਿਹੇ ਉਦਾਹਰਨ ਕੀ ਦਿੰਦੇ ਨੇ? ਕਹਿੰਦੇ ਨੇ ਜਿਹੜੇ ਲੋਕ ਭੁਲੇਖੇ ਵਿੱਚ ਪਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਰੀਰ ਵੱਖਰਾ, ਜੋਤ ਵੱਖਰੀ ਹੈ, ਉਹਨਾਂ ਨੂੰ ਇੱਕ ਅਰਜ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਵਰਗੇ ਗੁਰਮੁਖ ਤੇ ਗੁਰਮਤ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਹਿੰਦੇ ਨੇ ਕਿ ਪਿਆਰਿਆ, ਦੁਨੀਆਂ ਦੇ ਬਾਦਸ਼ਾਹ ਤੇ ਇਸ ਪਾਤਸ਼ਾਹ ਨੂੰ ਇੱਕ ਬਰਾਬਰ ਤੁਲਨਾ ਨਾ ਦੇ। ਪੁੱਛਿਆ ਭਾਈ ਗੁਰਦਾਸ ਕਿਉਂ? ਕਹਿੰਦੇ ਨੇ ਦੁਨੀਆਂ ਦੇ ਪਾਤਸ਼ਾਹ ਦੇ ਅੰਦਰ ਬੜਾ ਮੋਹੀ, ਉਹ ਮੋਹ ਦਾ ਭਰਿਆ ਪਿਆ ਤੇ ਉਹ ਹਰ ਹੀਲੇ ਪੁੱਤਰ ਭਾਵੇਂ ਨਲਾਇਕ ਹੋਣ, ਸ਼ਰਾਬੀ ਕਵਾਬੀ ਹੋਣ, ਦਿਨ ਰਾਤ ਕੁਕਰਮ ਕਮਾਣ, ਦੁਨੀਆਂ ਦਾ ਬਾਦਸ਼ਾਹ ਯਤਨ ਕਰਦਾ ਵੀ ਪੁੱਤਰ ਦੇ ਮੋਹ ਵਿੱਚ ਆਇਆ ਹੋਇਆ ਆਪਣੇ ਘਰ ਦਾ ਰਾਜ ਬਾਹਰ ਕਿਸੇ ਦਾਸ ਕੋਲ ਨਾ ਜਾਏ, ਆਪਣੇ ਘਰ ਦਾ ਰਾਜ ਜਿਹੜਾ ਤਖਤ ਜਿਹੜਾ ਪੁੱਤਰ ਕੋਲ ਹੀ ਆਏ। ਇੱਕ ਖਿੰਦ ਵਿੱਚੋਂ ਨਿਕਲ ਲੱਗਾ, ਜਿੱਦਣ ਸਤਲੁਜ ਦੇ ਕਿਨਾਰੇ ਰੋਪੜ ਸੰਧੀ ਹੋਈ ਸੀ ਅੰਗਰੇਜ਼ਾਂ ਦੀ ਤੇ ਸ਼ੇਰੇ ਪੰਜਾਬ ਦੀ, ਕਿਤੇ ਉਸ ਦਿਨ ਹਰੀ ਸਿੰਘ ਨਲਵੇ ਦੀ ਕਿਸੇ ਨੇ ਆਵਾਜ਼ ਸੁਣੀ ਹੁੰਦੀ। ਤਵਾਰੀਖ ਨੇ ਗੱਲ ਕਹੀ, ਕਹਿੰਦੇ ਨੇ ਕਿ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਾਂ ਨਸ਼ੀਨ ਕੌਣ, ਤੇ ਸਵਾਲ ਪੈਦਾ ਹੋਇਆ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਕਿਹਾ, ਕਹਿਣ ਲੱਗੇ ਹਾਂ ਤਾਂ ਮੈਂ ਖਾਲਸਾ ਦਰਬਾਰ ਦਾ, ਖਾਲਸਾ ਸਰਕਾਰ ਦਾ ਅਧਨਾ ਜਿਹਾ ਸੇਵਕ, ਪਰ ਜੇ ਮੇਰੀ ਰਾਏ ਮੰਨੋ ਤੇ ਮੈਂ ਕਹਿੰਦਾ ਹਾਂ ਇਹ ਸਿੱਖਾਂ ਨੇ ਕਈ ਸਦੀਆਂ ਲਾ ਦਿੱਤੀਆਂ, 1708 ਤੋਂ ਲੈ ਕੇ ਜਿੱਦਣ ਰਾਜ ਮਿਲਿਆ ਇੱਕ ਸਦੀ ਖੂਨ ਤੁਪਕਾ ਤੁਪਕਾ ਵਹਾਇਆ ਤਾਂ ਰਾਜ ਮਿਲਿਆ। ਮੈਂ ਚਾਹਾਂਗਾ ਕਿ ਸ਼ੇਰੇ ਪੰਜਾਬ ਤੋਂ ਜਿਹੜੇ ਨਜਾਨ ਸ਼ੀਨ ਨੇ ਉਹ ਪੰਜਾਂ ਨੂੰ ਥਾਪ ਦਿੱਤਾ ਜਾਏ, ਜਿਹੜੇ ਥਾਪਣਗੇ ਰਾਜਾ ਨੂੰ। ਵਿੱਚ ਵਿੱਚ ਧਿਆਨ ਸਿੰਘ ਡੋਗਰਾ ਬੋਲਿਆ, ਕਹਿਣ ਲੱਗਾ ਨਲਵਾ ਸਾਹਿਬ ਸੋਚ ਕੇ ਗੱਲ ਕਰੋ। ਕਹਿੰਦਾ ਅੰਗਰੇਜ਼ਾਂ ਨੂੰ ਕਿ ਸ਼ੇਰੇ ਪੰਜਾਬ ਦਾ ਜਾਂ ਨਸ਼ੀਨ ਖੜਕ ਸਿੰਘ ਹੋਵੇ। क्योंकि उन्होंने पता सी एक चाल ते उहदे अंदर भी पुत्र मोवे। कहिंदे ने गुरु ग्रंथ साहिब दे लिखारी भाई गुरदास कहिंदे ने दुनिया का बादशाह मरण तो पहला चाहता मेरा पुत्र तखत ते बह जाए। हर एक बादशाह देवे कहिंदे ने फिर पुत्र जदों तखत ते बहिंदा सी पुरातन उदाहरण है अज की डेमोक्रेसी वाली नहीं। कहिंदे ने पुत्र ने जे प्यो की मौत होई है ते जनाजा उठिया नहीं संस्कार होया नहीं ते फटाफट जा पहुंचे मस्जिद दे अंदर काजी ते मुल्ला कट्ठे कीता कहिंदा मेरे नाम दा खुतबा पढ़ो कि अज तो मैं बादशाह वां ते मेरे बाप दा जिहड़ा वो राज जिहड़ा उहदा मैं मालक हां। कहिंदे ने प्यो की लाश चुकण तो पहला पुत्र अपने राज की दोही पिया फेरदा है ते अगला काम करदा कहिंदा मेरे बाप दे नां ते जितनिया भी मोहरां बनिया ने स्टैंप्स ने उन्हां तो मेरे बाप का नाम मिटा दिओ ताकि वह दसां पातशाहियां की जोत है। कह लगे नाम मिटा दिओ बाप दे नां ते पुत्र दे नां की मोहर चली। कहिंदे ने उस तो अगला काम किया कहिंदा जिन्ने बापू दे नां दे सिक्के ने उन्हां नूं टकसाल विच ढाल के दोबारा बनाए जाण ते मेरी मोहर मेरे नां दे थले चलण। ते भाई गुरदास कहिंदे ने दसां पातशाहियां की जोत संबंधी कहिंदे ने वाह मेरे सतगुरु तेरे घर का खेड कोई होर है। कहिंदे ने इत्थे पुत्र दा मोह नहीं सामने दोनों दो पुत्र खलोते ने ते दोनों नूं इशारा करके जदों संसार दे लोग कहिंदे ने बाबा नानका कि इस तखत दा इस गद्दी दा मालक तू पुत्रां नूं बनाई वाह मेरे पातशाह कहिंदे ने नहीं मैं अपने पुत्र नूं ही बना के चलिया मेरा पुत्र लैणा है। प्यारा सिंह पद्मे ते लिखते ने रिश्तेदारा ने क्या क्यों खून का रिश्ता तो बाबा श्री चंद ते लखमी दास नाल उते हाथ विच एक टका पकड़ के ही क्या सी मेरे बच्चे हो मैनू दसो मेरी खत दी तली ते की है। एक ने क्या सी बापू टका दूजे ने क्या क्यों बुझारता पाते हो एक टका ही है ते आवाज दिती बेटा लेना मेरे हाथ विच की है। चरना ते डेके कहिंदा मेरे को ताकत नहीं दस सका तेरे हाथ विच की कोई। कहिंदे ने पुत्र कहिंदे पहले टका है कहिंदे ने दाता पुत्रां नूं केवल एक तली ते रख्या होया टका दिसदा है। कहिंदे ने तू बोल के दस कहिंदा मेरे कोल जबान नहीं मैं दस सकां। भरी बरादरी विच कहन लगे दाता तेरे हाथ विच ज्ञान तेरे हाथ विच ध्यान तेरे हाथ विच नौ निदान तेरे हाथ विच भगती तेरे हाथ भी शक्ति। अखीर ते गल मुका के कहिंदे ने करोड़ां जन्मां दे रुलदे टुटे रब तो जीवां नूं एक खिन विच मिलाण दी ताकत तेरे हाथ विच है। साहिब ने कहा देखो हुण इह पुत्तर मैनूं समझिआ कि इह समझे पुत्तर दा मोह नहीं सतगुरु ने जे शरीर त्यागना है चोला अजे त्यागिआ नहीं ते पहला आवाज दित्ती है लैणिआ अज तो बाद इस तखत का मालक तू में गोर चेले रह रास की नानक सलामत थीव दे शह टिक्का दितोष जीव दे। दुनिया के बादशाह मर के तख्त चढ़ते ने इस पातशाह ने चोला बदलन तो पहले चेले नूं मत्था टेक दिता है ताकि वह जोत एक किवें वे। उस तो अगे कहिंदे ने दुनिया के बादशाह का पुत्र ही तख्त का मालक है पर इत्थे मरी चुई बाहर सट्टण वाला सेवक मालक बन गया। अज गुरु अंगद साहब तखत से बैठे ने यह नहीं कहा भी अज तो बाद नानक शब्द खत्म जब जी नहीं पढ़ी जाएगी मैं बाणी उचारना। कह लगे सिक्का ओ ही चलेगा जिहड़ा करतारपुर की धरती से मेरा बापू चला के गए इस सिक्के को मिटाया ना जाए। जदों आप बाणी उचारन लगे तो सिक्का केड़ा तख्त तख्त सिक्का केड़ा सी नानक शब्द वरत्या किते भी गुरु ग्रंथ साहिब च यह नहीं शब्द वरत्या। कहे अंगद एक जोत होण दा सब तो वड्डा प्रमाण एवे कि गुरु ने नानक शब्द वरत्या अंगद अमरदास रामदास नहीं। मैं तक वेख के कह दे भी शायद कि गुरु अंगद साहब से गुरु नानक वख जोत एक है एक शब्द इको तख्त है कोई तख्त टकसाल कहड़ी है सत संगत सिक्का केड़ा नानक नाम ते दोही किदी। इत्थे नहीं क्या बाबे नानक दी दोही तां फिरी कहन लगे दे घर विच दोही जिहड़ी है केवल एक अकाल पुरख दी। भाई गुरदास दी रचना पढ़ो कि दसां पातशाहियां दी जोत एक है। कहन लगे दुनियावा पातशाह होए मरे दे पुत्तै पातशाही दोही फेरै अपनी हुक्मी बंदे सब सपाही कुतबा जाए पढ़ाए दा काजी मुला करै उगाही टकसालै सिक्का पवै हुक्मै विच सपेदी स्याही। अगे कहन लगे माल मुल्क अपनाए दा तख्त बतख्त चढ़ बेपरवाही कहते ने दुनिया के लोगो बाह बाने कर रीत है। दसा पातशाहियां दी रीत की थी, बाह बाने कर रीत है। गुरमुख गाड़ी राह चलाई एक दो ही, जे गुरु ने कहा कि बाणी आरंभ करन तो पहला एक ओंकार, ते गुरु अमरदास टिके गुरु अंगद देव टिके ते शब्द लिखा एक ओंकार। जे गुरु अर्जन देव आए सुखमनी उचारी ते दो ही एक एक ओंकार। जे कलगी वाला आया बाणी लिख लगा ते शब्द वर्त्या एक ओंकार। वाहगुरु जी की फतेह, दो ही केवल एक ओंकार दी है। जोत एक है, एक दो ही टकसाल एक, एक टकसाल केवल इको साध संगत है, कोई वखरा अडंबर नहीं। हुण भावें असीं कह लग पए मन नूं बड़ा दुख लगता सुन के चुप कर जाइदा, मन भर लईदा, यह साडे महापुरशां दी साडे सत संगी ने, यह अपने संगी ने। ओ गुरमुखो, इत्थे तां एक सिक्का ते एक ही टकसाल है। वह टकसाल सी गुरु नानक साहब दी चलाई साध संगत, एक दो ही टकसाल एक। टिक्का तख्त सच्चा दरगाही, गुरमुख सुख फल दाद इलाही। कहिंदे इह जोत उहनां नूं मिली जिहड़े रब दी दात दे पात्र बने। उस तो अगे तीसरा प्रमाण है भाई गुरदास जी दी बाणी विचों कि जोत एक है। ते शायद एक वारी अर्ज कीता सी हिंदुस्तान दी धरती ते राज सत्ता एक बड़ी वड्डी चीज है, रब मेहर करे किते धर्मियां दे हथ विच आवे। असीं जे कह दीए राज दी कोई लोड़ नहीं, एक तां बोलदे आ बड़ी सोहणी गल कही किसे ने, भावें साहब ने जदों बंदगी दी गल की राज मद नूं निंदिया। जे राज ना हुंदा ते चेते रख दो अज हरिमंदर साहब ते सोना नहीं सी चढ़िया होना। जे सिखा तेरा राज ना हुंदा ते कदी गजरी विच गए होए दरवाजे परत के मोड़ के लिया के दर्शनी जूड़ी विच फिट किवें हुंदे। राज गुरमत ने प्रवान कीता है पर राज मद नूं नहीं। सर सच्चे पातशाह महाराज जी दे प्यारे सिख भाई गुरदास ने गल कही, साडे फोके राज ने गुरमत सिद्धांत नूं जिन्नी ठोकर आस। जिदन भी असीं कहिंदे आ सिखां दा राज, जिदन गुरमत सिद्धांत ओह रुलदे ने, शायद इन्हें कदी होर रुल। सिख धर्म जिदन भी प्रफुल्लित होया केवल लहर नाल होया, लहर तो बिना सिख जिहड़े ने अवेसले हो जांदे ने, इह हकीकत है। तां ही उहने रतन सिंह बंगू ने गल कही सी, कहिंदा जात गोत सिंगन की दंगा, दंगा ही इन गुरते मंगा। कहिंदे गल चलदी रहे ते इह अगे पुंगरदे ने वधदे ने। तां ही उत्थे शब्द वरत्या सी मनू साडी दातरी, असीं मनू दे सोए। जे मनू वढेगा नहीं ते छोले उत्ते पंगरनगे किवें। एक लहर सी। भाई गुरदास ने कमाल दे बचन कह कहन लगे, दुनिया दे लोगो गुरु हरगोबिंद साहब नूं सवाल कीता जा रहा, सिख बैठे ने अजे भी पंजाब दी धरती ते 12वां 13वां गुरु चलाई बैठे। गुरु ग्रंथ साहब दे प्रकाश नहीं हुंदे, चंदोवे बाबे दे सिर ते झुलदे ने। नाम धारी संप्रदा जिन्हों आपां कहिंदे आ नूं दवैश ना समझो, हाँ अपना गुरु कोई थाप के साडे वालों 15वां बन जाए, 17वां 18वां बन जाए, पर गुरु नानक दी जोत नूं कहना कि यह जोत जिहड़ी है उही तुरी हुंदी है। भाई गुरदास नूं पढ़ो, ओह कहिंदे ने पंज प्याले पंज पीर छठम पीर बैठा गुर भारी। वितकरा ना समझो बाणी तो बाहर नहीं। पंज प्याले केड़े ने? सत संतोख दया धर्म ते धीरज। ये पंजां गुरु साहिबाना की कमाई। पंज प्याले पंज पीर गुरु नानक साहब तो लैके गुरु अर्जन देव जी तक पंज पीर, पंज प्याले पंज पीर छठम पीर बैठा गुर भारी। जोत ओ या अर्जन काया पलट कै मूर्त हर गोबिंद सवारी। ओ गुरु अर्जन देव ने काया पलटी है केड़ी, जिन्हों सत सत्ता बलवंड कहिंदे ने, शह काया फिर पलटी है। कह लगे पंज प्याले पंज पीर छठम पीर बैठा गुर भारी। अर्जन काया पलट कै मूर्त हर गोबिंद सवारी, चली पीढ़ी सोढ़ियां रूप दिखावण वारो वारी। ते मैं एक सवाल उन्होंने करना चाहना इस वार की पौड़ी के अधाई ने। भाई गुरदास कहते ने सोढ़ियां दे घर गुरता गद्दी की पीढ़ी चली है, ना किसी होर बाबे दे घर। जे भी मान लो कह लगे चली पीढ़ी सोढ़ियां रूप दिखावण वारो वारी, दल भंजन गुर सूरमा बड जोधा बो पारू पकारी। ते अगे पुछो कह लगे पुछण सिख अरदास कर। ज्ञानी हजारा सिंह दे अर्थ करते ने पुछण सिख अरदास कर। सिख चरणा विच खलो के कहते ने गुरु हरगोबिंद साहब जी 6 महलों तक दर्श निहारी, जिन्हों असी महला शब्द वरतने हैं। उन्होंने कहा 6 महलों तक दर्श निहारी के 6 पातशाहियां तक दर्शन किए ने। प्रिंसीपल सतबीर सिंह होरां ने 2 किताबां लिखियां चलाना कर गए कि कथा पुरातन इउं सुनी। उस किताब विच सब तो पहला दबस्ताने मजहब का उन्हें जिक्र किया है। उहदे विचों लिखते हैं कि गुरु हरगोबिंद साहब का समकाली है मोहसन फानी। जदों कहिंदे मैनु चिट्ठी पित्र लिखते हुए सन तो नानक शब्द पाते हुए सन दर्दे जोत होई है। पुछन शेखर दास कर सिख लोग है गुरु हरगोबिंद साहब जी अज भी शंका पैदा हो गया तो मैं सोचना भी हो सकता है कि उस वेले रौला इन्ना पै गया तिरतिया का पुत्र मेहरवान अपना डमरू बजा रहा सी धीरमल अपनी गल करता पिया सी। इधर आप तकदे हां जदों दो गुरु घरों निकल के अपनी मंजी का दावा करते हैं हो सकता है सिखां दे मन विच शंका होया ते पुछ लिया होवे गुरु हरगोबिंद साहब ये की खेड वापरदी पई है। छे पातशाहियां तक तां यकीन है उही जो ते अगां की बनेगा। आपां भी अज कहिंदे जदों किते डिग्गीए भी अगां कौम दा की। मेरे गुरु हरगोबिंद साहब नूं पुछदे ने पुछण सिख अरदास कर छे महलां तक दर्श निहारी ते कहण लगे अगम अगोचर सतगुरु। जदों अगम अगोचर दो शब्द आए ने ते शक ना करी तेरा सतगुरु आउण वाले समें तो जाणू आ अपने वर्गा ना जाणी। अजे बाबर ने हमला नहीं किया तो बाबा नानक पहले लालो की कुली च बोल के कहिंदा सी लालो आवण 78 है जान 97। हुण असीं भावें अर्थ जो मर्जी करी जाइए आवण 78 है जान 97 होर पीउट सी मर्द का चेला गम अगोचर होवे जिहड़ा सच की बाणी नानक आख है सच सुनाए सी सच की बेला झूठ तो है ही नहीं। फिर उन्हें एक बचन क्या होर कहिंदे हिंदुस्तान मेरी गल चेते करेगा तो मैं सोचना हुंदा भी वह गल केवल उस समय तक से नहीं वो तो कह लगे ना कोई तैयारी कोई नहीं महाराज क्यों कहिंदे ये सारा दिन नशे में धुत रहिंदे ने ऐशो आराम खचत ने यह लोग एक लख लैन बैठियां लख लैन खड़ियां जिन्हां दे सगन ही लख लख रुपये ने यह घरां विचों निकल के सेजा तो निकल के हिंदुस्तान विच मुकाबला कर जाणगे। हिंदुस्तान गोरी ने खत्म कर दिता कहिंदे ने सियाणे एक मोहम्मद गोरी आउंदा रहा दूजा इस्त्री विच खचत रहे ते हिंदुस्तान तबाही हो गई। बाबा जी ने उते शब्द वरत्या कहन लगे मार खाणगे ते जदों इन्हां दे शरीर कपड़े दी तरह पाटणगे उदों रो के चेते करनगे बाबा साची कहिंदा सी ते सिख भी यही कहिंदे ने जदों पैंदियां ने। बाबा जी कहिंदे ने काया कपड़ टुक टुक होसी ते अगला बचन है हिंदुस्तान समारसी बोला बोला डरते मेरे बोल नूं उदों चेते करनगे। ते मैं तेनूं अज कहिंदा पिया सच की बाणी नानक आख है सच सुनाए सी सच की बोला अगम अगोचर सतगुरु है। कहन लगे अगम अगोचर सतगुरु बोले मुख ते सुनो संसारी तुहाडे सवाल का उत्तर देना गृहस्थी सिखो। ते आप गुरुदेव गृहस्थी ने कहिंदे हे संसारियो हे गृहस्थियो ते संसारी जदों शब्द आया इंज लगता है कि जिवें मन कोई खिलिया होया पुछदा सी कि सतगुरु अगम की बनेगा। अगम अगोचर सतगुरु बोले मुख ते सर्व संसारी कहन लगे पहली गल ना बेदी ना त्रेण ते ना भले। कहन लगे ये कोई दावा नहीं करनगे क्योंकि कल युग पीढ़ी सोडियां अवचल नीव उसार खला है। कहिंदे गद्दी जिहड़ी रहनी है सोडियां दे घर रहनी है। अखीर ते कहन लगे तुसीं पुछिया छे महलां तक कहन लगे गे युग युग सतगुर धरे अवतारी इत्थे युग दा अर्थे दो दो ही शब्द वरत्या युग युग दो ते दो चार छे शरीर विच जोत विचर रही है छेवें विच ते चार शरीरां विच होर वरतेगी ते चार शरीरां तो बाद दस शरीर पूरे होणगे ते फिर बनेगी दसां पातशाहियां दी जोत। श्री गुरु ग्रंथ साहिब जी साहिब धन गुरु ग्रंथ साहिब जी दे बारे भाई गुरदास कहिंदे ने दस शरीर ते जदों किते पढ़ो भाई नंद लाल जी दी गुरु गोबिंद सिंह दी मोहर लवा ली है वह कहिंदे ने श्री नानक अंगद करमाना अमरदास अंगद पहचाना अमरदास रामदास कहायो कह लगे साधन लखा मूड़ नहीं पाया। करनी वालों नूं पता लग गया जो तो ही है कह लगे भिन्न भिन्न सब मुँह कर जाना एक रूप किनू पहचाना जिन जाना तिनी सदपाई बिन जाने सिद्धात ना आई। जिन्हें जाने एक जोत उहनूं सफलता मिलेगी जिन्हें नहीं जाने कहिंदे नहीं यतन करी जा सफल नहीं होवेगा। साहब ने फिर उत्थे भाई साहब भाई नंद लाल ने कलम चुकी वह कहन लगे हमू गुरु गोबिंद सिंह हमू नानक अस्त तक्यो दसां पातशाहियां दी जोत। सिर्फ इको शेर चुड़िया सी इहदी व्याख्या कर लई हमू गुरु गोबिंद सिंह हमू नानक अस्त हमू दा अर्थ उही कहिंदे उही गुरु गोबिंद सिंह केड़ा खमू नानक अस्त जिन्हें किते राय भोए की तलवंडी विच भाग लाए सन बाबा नानक ही गुरु गोबिंद सिंह। हुण भाई साहब तो वड्डी गवाही केड़ी मिलेगी खमू गुरु गोबिंद ਸਿੰਘਾਮੂ ਨਾਨਕ ਅਸਤ ਕਹਿ ਲੱਗੇ ਹਮਾ ਸ਼ਬਦ ਜ਼ਹੋਰੇ ਮਾਨਕ ਅਸਤ ਤੇ ਉਸ ਦਸਾਂ ਗੁਰਾਂ ਦੇ ਜਿਹੜੇ ਸ਼ਬਦ ਨੇ ਕਹਿੰਦੇ ਉਹ ਕੀਮਤੀ ਮਾਨਕ ਨੇ ਜਿਨ੍ਹਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਉਹ ਦਸਾਂ ਪਾਤਸ਼ੀਆਂ ਦੀ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ। ਕੱਲ ਨੂੰ ਇਹ ਵਿਸ਼ਾ ਅੱਗੇ ਤੁਰੇਗਾ ਵੀ ਇਹ ਸ਼ਬਦ ਗੁਰੂ ਜਿਹੜਾ ਇਹ ਵੀ ਆਰੰਭ ਤੋਂ ਹੀ ਗੁਰੂ ਸਾਹਿਬ ਦੇ ਕੁਝ ਇਤਿਹਾਸਕ ਪ੍ਰਮਾਣ ਕਿੱਥੇ ਕਿੱਥੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਜਾਨਣਾ। ਤੀਜੀ ਗੱਲ ਪਾਠ ਕੀ ਹੈ ਤੇ ਦੀਦਾਰ ਕੀ ਹੈ ਤੇ ਚੌਥੀ ਗੱਲ ਧਿਆਨ ਕੀ ਧਰਨਾ ਇਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।